ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਿਆਰ ਅਤੇ ਸ਼ਰਧਾ ਦੇ ਨਾਲ ਸਜੀ ਹੋਈ ਗੁਰੂ ਰੂਪ ਸਾਧ ਸੰਗਤ, ਅੱਜ ਇਹ ਭਾਗਾਂ ਭਰਿਆ ਦਿਨ ਹੈ ਜਿਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਤੋਂ ਕਥਾ ਆਰੰਭ ਹੋਈ ਹੈ। ਸ੍ਰੀ ਅਖੰਡ ਪਾਠ ਸਮਾਪਤੀ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਵਿੱਤਰ ਉਪਦੇਸ਼ ਦਿੱਤਾ ਹੈ, ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਕਿਉਂ ਉਚਾਰਿਆ ਹੈ? ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਇਹ ਕਰਯੁਗ ਦੇ ਜੀਵਾਂ ਦੀ ਕਲਿਆਣ ਕਰਨ ਵਾਲੀ ਬਾਣੀ, ਕਰਗੀ ਤਰ ਦਾ ਤਾਰ ਸਤਿਗੁਰਾਂ ਨੇ ਇਸ ਬਾਣੀ ਦਾ ਜੋ ਅਰਥਾਂ ਦਾ ਖਜ਼ਾਨਾ ਮਿਹਰ ਕੀਤੀ, ਇਹਦਾ ਪਿਛੋਕੜ ਜਦ ਬਾਣੀ ਉਚਾਰਨ ਹੋ ਗਈ, ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਹੋਏ, ਕੁਝ ਸਮਾਂ ਕੀਰਤਨ ਹੋਇਆ, ਕੁਝ ਲਫ਼ਜ਼ ਐਸੇ ਸਨ ਗੂੜ ਭਾਵਾਂ ਵਾਲੇ, ਗੁਰਸਿੱਖਾਂ ਵਿਦਵਾਨਾਂ ਦੇ ਪੁੱਛਣ ਤੋਂ ਉਹਨਾਂ ਲਫ਼ਜ਼ਾਂ ਦਾ ਗਿਆਨ ਹੁੰਦਾ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਸਿਮਰਨ ਕਰਨ ਵਾਲਿਆਂ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਕਈ ਲਫ਼ਜ਼ ਐਸੇ ਨੇ ਜਿਨ੍ਹਾਂ ਦਾ ਪਤਾ ਨਹੀਂ ਚੱਲਦਾ, ਜੈਸੇ ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ। ਇਸ ਪੰਕਤੀ ਵਿੱਚ ਕਿੱਡਾ ਵੱਡਾ ਸਿਧਾਂਤ ਹੈ, ਕੀਰਤਨ ਸੁਣੀਏ, ਪਾਠ ਵੀ ਕਰ ਲਈਏ, ਜਿੰਨਾ ਚਿਰ ਇਸ ਪੰਕਤੀ ਦੇ ਸਿਧਾਂਤ ਨੂੰ ਨਾ ਅਸੀਂ ਸਰਵਣ ਕਰਾਂਗੇ ਤੇ ਕੋਈ ਪਤਾ ਨਹੀਂ ਲੱਗਦਾ। ਪਹਿਲ ਪੁਰੀਏ ਪੁੰਡਰ ਕਮਨਾ ਤਾਂ ਚੇ ਹੰਸਾ ਸਗਲੇ ਜਨਾ, ਉਹਨਾਂ ਚਿਰ ਪਤਾ ਨਹੀਂ ਲੱਗੇਗਾ। ਐਸੀਆਂ ਨੇ ਕਾਂ ਪੰਕਤੀਆਂ ਨੇ ਪਿਆਰ ਵਿੱਚ ਆਏ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਗੁਰਸਿੱਖੋ, ਇਹ ਗੁਰੂਆਂ ਦੀ ਬਾਣੀ ਹੈ, ਇਹ ਧੁਰ ਤੋਂ ਬਾਣੀ ਆਈ ਹੈ। ਜਿਹੜਾ ਸਿੱਖ ਇਸ ਬਾਣੀ ਨਾਲ ਬਿਰਤੀ ਜੋੜ ਲਏਗਾ, ਬਾਣੀ ਦਾ ਰੂਪ ਬਣ ਜਾਏਗਾ, ਬਾਣੀ ਆਪ ਉਹਨੂੰ ਰਾਹ ਦੇਗੀ, ਅਰਥਾਂ ਦੀ ਸੋਝੀ ਹੋਵੇਗੀ। ਸਮਾਂ ਚੱਲਦਾ ਗਿਆ, ਫਿਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਭਾਈ ਗੁਰਦਾਸ ਜੀ ਨੂੰ ਆਗਿਆ ਹੋ ਗਈ ਵੀ ਤੂੰ ਕਥਾ ਕਰਿਆ ਕਰ। ਆਪ ਭਾਈ ਸਾਹਿਬ ਨੇ ਲਿਖਿਆ ਕਿ ਤਿਲਕ ਤਲੋਕਾ ਪਾਠੀਆ, ਭਾਈ ਤਲੋਕਾ ਪਾਠ ਕਰਿਆ ਕਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਬਾਣੀ ਦੇ ਅਰਥ ਕਰਿਆ ਕਰਦੇ ਸਨ। ਵਿਦਵਤਾ ਦਾ ਫਲਾਹ ਹੋਇਆ, ਪੰਚਮ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਿਤਨੇ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਪੜ੍ਹੇ, ਹੌਲੀ ਹੌਲੀ ਸਰੀਰ ਵੱਡੇ ਹੁੰਦੇ ਗਏ, ਉਹਨਾਂ ਤੋਂ ਕੁਝ ਪੜ੍ਹਦੇ ਗਏ ਤੇ ਵਿਦਿਆ ਅਰਥਾਂ ਦੇ ਨਾਲ ਕੁਝ ਘਾਟ ਹੁੰਦੀ ਗਈ। ਕੁਝ ਸ਼ਬਦ ਸਨ ਜਿਹੜੇ ਨਾਵਾਂ ਤੇ ਥਾਵਾਂ ਨੂੰ ਪ੍ਰਸਿੱਧ ਰੱਖਦੇ ਸਨ, ਕਿੰਨਾ ਕਿੰਨਾ ਘਟਨਾਵਾਂ ਕਰਕੇ ਬਾਣੀ ਦਾ ਉਚਾਰਨ ਕੀਤਾ। ਕਲਗੀਧਰ ਦਾ ਤਾਰ ਸਤਿਗੁਰਾਂ ਦਾ ਸਮਾਂ ਆਇਆ, ਕਿਉਂਕਿ ਛੇਵੇਂ ਪਾਤਸ਼ਾਹ ਦਾ ਵੀ ਜੰਗਾਂ ਯੁੱਧਾਂ ਵਿੱਚ ਸਮਾਂ ਬਤੀਤ ਹੋਇਆ, ਸੱਤਵੇਂ ਅੱਠਵੇਂ ਤੇ ਨਾਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਿੱਖੀ ਨੂੰ, ਗੁਰੂ ਨਾਨਕ ਦੀ ਸਿੱਖੀ ਦੀ ਫੁਲਵਾੜੀ ਨੂੰ ਧਾਰਮਿਕ ਉਪਦੇਸ਼ ਦੇ ਕੇ ਤੇ ਥਾਵਾਂ ਥਾਵਾਂ ਤੇ ਜਾ ਕੇ ਪ੍ਰੇਮ ਦਾ ਪਾਣੀ ਦਿੱਤਾ ਹੈ। ਪਰ ਜਦ ਕਲਗੀਧਰ ਪਾਤਸ਼ਾਹ ਦਾ ਸਮਾਂ ਆਇਆ, ਅਨੰਦਪੁਰ ਦੀ ਧਰਤੀ ਤੇ ਗੁਰਸਿੱਖ ਪਾਠ ਕਰਦਿਆਂ ਕਰਦਿਆਂ ਕਈ ਵਾਰ ਐਸਾ ਹੋ ਜਾਂਦਾ ਸੀ ਨਿਤਨੇਮਾਂ ਵਿੱਚ, ਇੱਕ ਦਿਨ ਦੀ ਐਸੀ ਘਟਨਾ ਵਾਪਰ ਗਈ, ਸਿੱਖ ਪਾਠ ਕਰਦੇ ਹੈ, ਪਾਠ ਕਰਦਿਆਂ ਕਰਦਿਆਂ ਇੱਕ ਅੱਖਰ ਸੀ ਉਹਨੂੰ ਦੋ ਲਾਵਾਂ ਲੱਗੀਆਂ ਸਨ, ਪਰ ਉਸ ਨੇ ਇੱਕ ਨਾ ਲਾ ਦਿੱਤੀ, ਕਰਤੇ ਕੀਮਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ। ਤੰਬੂ ਵਿੱਚੋਂ ਆਵਾਜ਼ ਆਈ, ਪ੍ਰੇਮੀਆਂ ਬਾਣੀ ਗਲਤ ਨਾ ਪਰ ਉਹ ਮਸਤੀ ਨਾਲ ਬੈਠਾ ਸੀ, ਸੁਰਤੀ ਟਿਕੀ ਹੋਈ ਸੀ, ਪੰਕਤੀ ਫਿਰ ਉਸੇ ਤਰ੍ਹਾਂ ਆਵਾਜ਼ ਸੁਣ ਲਈ, ਫਿਰ ਪੰਕਤੀ ਪੜ੍ਹੀ, ਫਿਰ ਉਸੇ ਤਰ੍ਹਾਂ ਪੜ ਗਿਆ। ਕਲਗੀਧਰ ਪਾਤਸ਼ਾਹ ਨੇ ਇੱਕ ਸਿੱਖ ਨੂੰ ਆਪਣੇ ਕੋਲੋਂ ਭੇਜਿਆ, ਥੋੜਾ ਜਿਹਾ ਉਸ ਨੂੰ ਤਾੜਨਾ ਦੇ, ਗੁਰਬਾਣੀ ਗਲਤ ਨਾ ਪੜ। ਸਿੱਖ ਨੇ ਜਾ ਕੇ ਥੋੜਾ ਜਿਹਾ ਚੰਦ ਲਾ ਦਿੱਤੀ। ਸਿੱਖ ਦੇ ਮਨ ਵਿੱਚ ਕੋਈ ਰੰਜਿਤ ਸੀ, ਦੀਵਾਨ ਸਜਿਆ, ਸਮਾਪਤੀ ਹੋਈ, ਹੱਥ ਜੋੜ ਕੇ ਸਿੱਖ ਕਹਿਣ ਲੱਗਾ, ਕਲਗੀਧਰ ਪਾਤਸ਼ਾਹ ਬਾਣੀ ਪੜ੍ਹੀ ਦੀ ਹੈ, ਪਰਲੋਕ ਵਿੱਚ ਸਹਾਇਤਾ ਹੋਵੇ, ਐਸ ਲੋਕ ਵਿੱਚ ਸਰੀਰਕ ਦੁੱਖਾਂ ਦੀ ਨਿਵਿਰਤੀ ਕਰੇ, ਆਤਮਾ ਗੁਰੂ ਨਾਲ ਜੁੜੀ ਰਹੇ, ਦੁੱਖ ਦੁੱਖ ਨਾ ਮਹਿਸੂਸ ਹੋਵੇ। ਪਾਤਸ਼ਾਹ ਤੇਰੀ ਬਾਣੀ ਤੇਰੇ ਦਰਬਾਰ ਵਿੱਚ ਪੜ੍ਹਦਿਆਂ ਹੋਇਆਂ ਜੇ ਸਰੀਰ ਨੂੰ ਤਾੜ ਨਾ ਮਿਲਦੀ ਤੇ ਫਿਰ ਕਿੱਥੇ ਸਹਾਇਤਾ ਕਰੇਗੀ, ਪਰਲੋਕ ਤੇ ਬਹੁਤ ਦੂਰ ਹੈ। ਕਲਗੀਧਰ ਪਾਤਸ਼ਾਹ ਨੇ ਸਿੱਖ ਦਾ ਗਿਲਾ ਸੁਣਿਆ, ਗਿਲਾ ਸੁਣਦਿਆਂ ਸੁਣਦਿਆਂ ਕਹਿਣ ਲੱਗੇ, ਗੁਰਸਿੱਖ ਜਿਹੜੀਆਂ ਤੂੰ ਸਾਨੂੰ ਤਾੜਨਾ ਕੀਤੀਆਂ ਨੇ, ਤੂੰ ਤੇ ਆਪਣੇ ਇੱਕ ਸਰੀਰ ਦੇ ਚਪੇੜ ਵੱਜਣ ਤੋਂ ਕਹਿੰਦਾ ਮੈਨੂੰ ਤਾੜਨਾ ਮਿਲੀ, ਪਰ ਜਿਹੜੀਆਂ ਤੂੰ ਚਪੇੜਾਂ ਮਾਰੀਆਂ ਨੇ ਉਹ ਤੈਨੂੰ ਗਿਆਨ ਨਹੀਂ। ਇਹ ਲਫ਼ਜ਼ ਸਨ ਕਲਗੀਧਰ ਪਾਤਸ਼ਾਹ ਦੇ। ਸਿੱਖ ਦਾ ਅੰਗ ਅੰਗ ਕੰਬ ਗਿਆ, ਕਹਿਣ ਲੱਗਾ ਕਲਗੀਧਰ ਪਾਤਸ਼ਾਹ ਮੈਂ ਤੇ ਹਜ਼ਾਰ ਜਨਮ ਧਾਰਨ ਕਰ ਲਵਾਂ ਤੇ ਫਿਰ ਵੀ ਤੁਹਾਡੇ ਸਰੀਰ ਨੂੰ ਟੱਚ ਨਹੀਂ ਕਰ ਸਕਦਾ, ਹਾਂ ਜਿਹੜਾ ਲਫ਼ਜ਼ ਹੈ ਤੇ ਬਹੁਤ ਔਖਾ ਹੈ। ਕਲਗੀਧਰ ਮਹਾਰਾਜ ਨੇ ਉਸ ਵਕਤ ਕਹਿਣ ਲੱਗੇ ਵੀ ਕਿਹੜੀ ਬਾਣੀ ਪੜ੍ਹਦਾ ਸੀ, ਦੱਖਣੀ ਓਅੰਕਾਰ ਦਾ ਪਾਠ ਕਰ ਰਿਹਾ ਸੀ। ਫਿਰ ਉਹਨੇ ਉਸੇ ਰਾਉ ਵਿੱਚ ਬਾਣੀ ਪੜ੍ਹੀ, ਕਰਤੇ ਕੀਮਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ, ਆਖਿਰਕਾਰ ਉਹਨੂੰ ਯਾਦ ਹੀ ਇਸ ਤਰ੍ਹਾਂ ਸੀ। ਮਹਾਰਾਜ ਕਹਿਣ ਲੱਗੇ ਉੱਥੇ ਕੱਕੇ ਨੂੰ ਦਲਾਈਆਂ ਨੇ, ਜੇ ਕੱਕੇ ਨੂੰ ਕੱਲੀ ਲਾਭ ਲਾ ਕੇ ਪਾਠ ਕੀਤਾ ਜਾਏ ਤੇ ਅਰਥ ਬਣ ਜਾਏਗਾ, ਕਰਤੇ ਦੀ ਵਿਚਾਰ ਨੂੰ ਕਰਤਾ ਹੀ ਜਾਣਦਾ ਹੈ, ਗੁਰੂ ਪੀਰ ਕੁਝ ਨਹੀਂ ਜਾਣਦਾ, ਤੇ ਜੇ ਗੁਰੂ ਪੀਰ ਹੀ ਨਾ ਜਾਣਦਾ ਹੋਵੇ, ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਗੁਰੂ ਨਾਨਕ ਦੇ ਦਰ ਤੇ ਫਿਰ ਕਿਸ ਵਾਸਤੇ ਆਉਂਦੀਆਂ ਨੇ। ਕਹਿਣ ਲੱਗਾ ਮਹਾਰਾਜ ਫਿਰ ਇਹਦਾ ਅਰਥ ਕੀ ਹੈ? ਪਾਤਸ਼ਾਹ ਕਹਿੰਦੇ ਕੱਕੇ ਨੂੰ ਦਲਾਈਆਂ ਲੱਗੀਆਂ ਨੇ, ਦਲਾਈਆਂ ਦਾ ਅਰਥ ਹੈ ਕਰਤੇ ਦੀ ਵਿਚਾਰ ਨੂੰ ਕਰਤਾ ਜਾਣਦਾ ਹੈ, ਤੇ ਕੈ ਦਾ ਅਰਥ ਹੈ ਅਥਵਾ ਜਾਂ ਪੁਨਾ ਜਾਂ ਫਿਰ, ਇਹ ਸਵਰਨੀ ਅੱਖਰ ਤੇ ਅਰਥ ਲੱਗ ਸਕਦੇ ਨੇ, ਜਾਂ ਗੁਰੂ ਪੀਰ ਸੂਰਮਾ ਜਾਣ ਸਕਦਾ ਹੈ। ਇਹ ਗੱਲ ਮੁਖੀ ਗੁਰਸਿੱਖ ਬੈਠੇ ਹੋਏ ਸਨ, ਭਾਈ ਦਇਆ ਸਿੰਘ ਹੋਰ ਵੀ ਸਰੀਰ ਕੰਬਿਆ, ਕਲਗੀਧਰ ਪਾਤਸ਼ਾਹ ਇਸ ਤਰ੍ਹਾਂ ਤੇ ਫਿਰ ਅਸੀਂ ਬਹੁਤ ਗਲਤ ਬਾਣੀ ਪੜ੍ਹਦੇ ਹਾਂ, ਸੁਤੇ ਸਿੱਧ ਹੀ, ਕਿਉਂਕਿ ਸਾਡਾ ਸੁਭਾਅ ਹੈ ਸਿਆਣੇ ਬੰਦੇ ਬਗੀਚੇ ਫੁੱਲਾਂ ਵਾਲੇ ਚ ਪ੍ਰਵੇਸ਼ ਹੋ ਜਾਣ ਤੇ ਹਰ ਬਗੀਚੇ ਦੇ ਜਿਤਨੇ ਫੁੱਲ ਨੇ ਸੁਗੰਧੀ ਲੈਂਦੇ ਨੇ, ਬਹੁਤ ਵਰਾਇਟੀ ਦੇ ਸੁਗੰਧੀ ਦੇ ਫੁੱਲ ਹੋਣ ਤੇ ਉਹਨਾਂ ਦੀ ਸੁਗੰਧੀ ਕੋਲ ਹੌਲੀ ਹੌਲੀ ਤੁਰੇ ਚੱਲੀਏ ਤੇ ਬੜੀਆਂ ਸੁਗੰਧੀਆਂ ਮਿਲਦੀਆਂ ਨੇ। ਪਰ ਜੇ ਉਸ ਵੱਡੇ ਬਗੀਚੇ ਤੇ ਉੱਤੇ ਜਹਾਜ਼ ਵਿੱਚ ਸਵਾਰ ਹੋ ਕੇ ਕਹੇ ਕਿ ਮੈਂ ਸੁਗੰਧੀ ਲੈ ਲਵਾਂ, ਪਰ ਕੋਈ ਜਹਾਜ਼ ਵਿੱਚ ਸਵਾਰ ਹੋ ਕੇ ਉਸ ਵੱਡੇ ਬਗੀਚੇ ਨੂੰ ਵੇਖ ਵੀ ਲਵੇ ਪਰ ਸੁਗੰਧੀ ਨਹੀਂ ਮਿਲੇਗੀ। ਕਲਗੀਧਰ ਮਹਾਰਾਜ ਕਹਿਣ ਲੱਗੇ, ਬਾਣੀ ਬਿਰਲੋ ਵਿਚਾਰ ਸੀ। ਬਾਣੀ ਸਭ ਤੋਂ ਪਹਿਲਾਂ ਢੰਗ ਹੀ ਹੈ, ਅੱਖਰਾਂ ਤੇ ਨਿਗਾਹ ਪਹਿਲਾਂ ਜਾਏ, ਜ਼ਬਾਨ ਮਗਰੋਂ ਅੱਖਰ ਬੋਲੇ। ਕੋਈ ਪਾਠੀ ਪਾਠ ਕਰਦਾ, ਨਿਤਨੇਮੀ ਨਿਤਨੇਮ ਕਰਦਾ, ਸਧਾਰਨ ਤੌਰ ਤੇ ਉਹ ਗਲਤੀ ਉਦੋਂ ਕਰੇਗਾ ਜਦੋਂ ਜ਼ਬਾਨ ਪਹਿਲਾਂ ਬੋਲਦੀ ਤੇ ਨੇਤਰ ਮਗਰੋਂ ਜਾਂਦੇ ਨੇ ਅੱਖਰਾਂ। ਨਿਯਮ ਦੱਸਿਆ, ਇਹ ਨਿਯਮ ਨੇ ਟਕਸਾਲ ਵਿੱਚ ਪਤਾ ਚੱਲਦਾ ਬਾਣੀ ਪੜ੍ਹਨ ਦਾ ਢੰਗ ਕੀ ਹੋਣਾ ਚਾਹੀਦਾ ਤੇ ਬਾਣੀ ਨੂੰ ਇੰਨੀ ਤੇਜ਼ੀ ਨਾਲ ਪੜ੍ਹੀ ਜਾਏ। ਇਸ਼ਨਾਨ ਕਰਦਾ ਪਾਣੀ ਪਿੰਡੇ ਦੇ ਪੈ ਰਿਹਾ, ਇੱਕ ਓਂਕਾਰ ਤੋਂ ਸ਼ੁਰੂ ਹੋ ਗਿਆ, ਇਸ਼ਾਰਾ ਨਚੋੜਦਿਆਂ ਮੰਜੇ ਤੇ ਆਉਂਦਿਆਂ ਤੱਕ ਸਲੋਕ ਪਵਨ ਗੁਰੂ ਤੇ ਚੱਲਿਆ ਗਿਆ। ਸੱਚ ਹੈ ਉਹ ਤੇ ਆਉਂ ਹੈ ਜਿਸ ਤਰ੍ਹਾਂ ਜਹਾਜ਼ ਤੇ ਚੜ੍ਹ ਕੇ ਬੂਟੇ ਤੇ ਉਹਨੇ ਵੇਖ ਲਏ ਨੇ, ਬਗੀਚਾ ਤੇ ਵੇਖ ਲਿਆ, ਪਰ ਕਿਸੇ ਤੁਖ ਦੀ ਸੁਗੰਧੀ ਨਹੀਂ ਮਿਲੀ। ਸੁਗੰਧੀ ਤੇ ਗੁਰੂ ਕੀ ਬਾਣੀ ਦੇ ਬੂਟਿਆਂ ਦੇ, ਜਪਜੀ ਸਾਹਿਬ ਦੇ ਹਰ ਤੁਖ ਦਾ, ਹਰ ਰਸ ਪੰਕਤੀ ਦਾ, ਸ਼ਬਦ ਦਾ ਸਿਧਾਂਤ ਉਹਨੂੰ ਉਹ ਇਸੇ ਕਰਕੇ ਆਵੇਗਾ ਜੇ ਉਹਨਾਂ ਬੂਟਿਆਂ ਨੂੰ ਰਸ ਨਾਲ ਪੜ੍ਹੇ ਤੇ ਟਕਾਰ ਨਾਲ ਪੜ੍ਹੇ ਤੇ। ਹਾਲਾਂਕਿ ਇਸ ਕਰਕੇ ਹੀ ਅਰਜ ਕਥਾ ਸ਼ੁਰੂ ਕੀਤੀ ਹੈ, ਰਹਾਉ ਦਾ ਅਸੀਂ ਅਰਥ ਸਮਝ ਲਈਏ ਪੇ ਰਹਾਉ ਨੂੰ ਕਹਿੰਦੇ ਕੀ ਨੇ। ਰਹਾਉ ਦਾ ਅਰਥ ਹੈ ਸਿੱਖ ਟੇਕ, ਇੱਥੇ ਟਕਾ ਕਰ। ਵੇਖ ਪਗਦੀਆਂ ਪਿਛਲੀਆਂ ਵਿੱਚ ਜਿਹੜੀਆਂ ਰਹਾਉ ਦੀਆਂ ਨੇ, ਮੁੱਢ ਲੀਆਂ ਨੇ, ਇਹਨਾਂ ਦੋ ਪੰਕਤੀਆਂ ਵਿੱਚ ਸੁਖਮਨੀ ਸੁਖ, ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ, ਇਹਨਾਂ ਦੋ ਪੰਕਤੀਆਂ ਦੀ ਜੇ ਸਿੱਖ ਸੁਗੰਧੀ ਲੈ ਲਏ, ਇੱਥੇ ਟਿਕ ਜਾਏ, ਪਤਾ ਲੱਗੇ ਕਿ ਇਸ ਦੋ ਪੰਕਤੀਆਂ ਵਿੱਚ ਕੀ ਕੁਝ ਕਿਹਾ ਹੈ, ਸਾਰੀ ਸੁਖਮਨੀ ਸਾਹਿਬ ਪਤਾ ਚੱਲ ਜਾਏਗਾ। ਜਪਜੀ ਸਾਹਿਬ ਦੀਆਂ ਦੋ ਪੌੜੀਆਂ, ਕਿਵ ਸਚਿਆਰਾਂ ਹੋਈਏ ਕਿਵ ਕੂੜੇ ਟੁੱਟੇ ਪਾਰ, ਇਹ ਦੋ ਪੰਕਤੀਆਂ ਤੇ ਟਿਕ ਕੇ ਇਹਨਾਂ ਦੋ ਪੰਕਤੀਆਂ ਦਾ ਸਿਧਾਂਤ ਇੱਕ ਵਾਰ ਮਨ ਵਿੱਚ ਗੱਡ ਲਏ, ਪਤਾ ਚੱਲ ਜਾਏ ਤੇ ਫਿਰ ਸਾਰੇ ਜਪਜੀ ਸਾਹਿਬ ਦਾ ਪਤਾ ਚੱਲ ਜਾਏਗਾ। ਹੱਥ ਜੋੜੇ ਭਾਈ ਦਇਆ ਸਿੰਘ ਨੇ, ਗੁਰਸਿੱਖਾਂ ਨੇ, ਕਲਗੀਧਰ ਪਾਤਸ਼ਾਹ ਫਿਰ ਸਾਰੀ ਬਾਣੀ ਅਰਥ ਬੋਧ ਸਾਨੂੰ ਕਰਕੇ ਕਿਰਪਾ ਕਰੋ, ਆਪਣੀ ਰਸਨਾ ਤੋਂ ਅਰਥ ਸੁਣਾਓ, ਫਿਰ ਪਤਾ ਚੱਲੇਗਾ। ਮਹਾਰਾਜ ਕਹਿਣ ਲੱਗੇ, ਹੁਣ ਤੇ ਜੰਗਾਂ ਤੇ ਯੁੱਧਾਂ ਦਾ ਸਮਾਂ, ਕਦੀ ਵਿਹਲੇ ਹੋਏ ਤੇ ਫਿਰ ਇਹ ਸਮਾਂ ਕੀਤਾ ਜਾਏਗਾ। ਦਮਦਮੇ ਦੀ ਧਰਤੀ ਤੇ ਇੱਕ ਸਾਲ ਕਲਗੀਧਰ ਪਾਤਸ਼ਾਹ ਰਹੇ, ਜਿਤਨੀ ਬਾਣੀ ਅੰਮ੍ਰਿਤ ਵੇਲੇ ਲਿਖਵਾਉਂਦੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਹੋਰਾਂ ਤੋਂ, ਉਸ ਸਾਰੀ ਬਾਣੀ ਦੀ ਰਾਤ ਨੂੰ ਕਥਾ ਹੁੰਦੀ, ਸਵੇਰੇ ਜਿਸ ਬਾਣੀ ਦਾ ਉਚਾਰਨ। ਇੱਕ ਸਾਲ ਤੋਂ ਕੁਝ ਸਮਾਂ ਘੱਟ ਕਲਗੀਧਰ ਪਾਤਸ਼ਾਹ ਦਮਦਮੇ ਸਾਹਿਬ ਦੀ ਧਰਤੀ ਤੇ ਰਹੇ, 48 ਸਿੰਘ ਤੇ ਪੋਥੀਆਂ ਪ੍ਰਕਾਸ਼ ਕਰਕੇ ਬੈਠਦੇ ਸਨ, ਹੋਰ ਸੈਂਕੜੇ ਵਿਦਵਾਨ ਸ਼ਰਧਾਲੂ ਉਸ ਕਥਾ ਨੂੰ ਸੁਣਦੇ। ਇਤਿਹਾਸ ਵਿੱਚ ਲਿਖਿਆ, ਜਦੋਂ ਕਥਾ ਸੰਪੂਰਨ ਹੋਈ, ਗੁਰਸਿੱਖਾਂ ਨੂੰ ਸਰੀਰਾਂ ਦਾ ਚੇਤਾ ਭੁੱਲ ਗਿਆ, ਉਹਨਾਂ ਦਾ ਜੰਮਣ ਤੇ ਮਰਨ ਕੱਟਿਆ ਗਿਆ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਜੋ ਆਦ ਤੋਂ ਅੰਤ ਤੱਕ ਸਿੱਖ ਇੱਕ ਵਾਰ ਕਥਾ ਸੁਣ ਲਏ, ਉਹਦੀਆਂ ਇੱਕ ਹੀ ਕੁੜਾਂ ਤਰ ਜਾਂਦੀਆਂ। ਇੱਕ ਹੀ ਕੁੜਾਂ ਤੇ ਇੱਕ ਪਾਸੇ ਰਹੀਆਂ, ਜਿਹੜਾ ਗੁਰੂ ਕੀ ਬਾਣੀ आद तो अंत तक सरवण कर रहे उहदे ते गुरु की बड़ी बख्शिश हो जाती है। उन्हों पदार्थां दी भी कमी कोई नहीं मिलती। आइए वो भागां नाल सानू इस कंट्री विच पदार्थवाद कंट्री विच प्रबंधक सेवादारां ने तुहाडे उत्साह दे नाल तुसी उत्साह दिता इन्हां गुरसिखां दे मनां विच विचार आए। तो मैं एक गल उत्साह नाल कह सकदा हां गुरसिखी नूं मोड़ा पैंदा है जदों अपने विरसे नाल जुड़न दा। असी बहुत दूर चले गए सां पदार्थां दे छिलके तो इतने तिलक गए जिस तरह केले दे छिलके तो कोई मनुख तिलक जाए तो बहुत दूर चलिया जांदा बड़ी सट वजदी है। पर जे बंदा हौली हौली पिछा मुड़ आए तो सियाने कहिंदे ने डुल्लियां बेरां दा कोई नुकसान नहीं होया पर जे चुणके ते झोड़ी विच पा दिते जाण। एक दर है गुरु का जिस दर विच संगत ते पंगत दी ही सांझ है। संगत ते पंगत दी सांझ जिथे मैं कहिंदा हां संत बाबा जगजीत सिंह जी होरां ने एक बड़ी जवान मर्दी कीती है। कुदरत किसे नूं साथ देंदी है। जिंदगी विच एक बंदा भी रब नालों टुटे हुए नूं जोड़ दईए ते समझो कि आया होया जन्म सफल है। पर उस प्यार वाली आत्मा ने साडे पदार्थवाद तों जिहड़ी पंगत दी रीत सी उहदे तों असीं बड़े तिलक गए सां बड़े दूर चले गए सां। ऐह दरबार विच उहनां ने पंगत दी जो रीत सी जिस पंगत विच बैठ के प्यार नाल गुरु का लंगर छकण दी पुरातन विरसा सी असीं पुरातन विरसे नाल जुड़े हां ते आ जिहड़ा इक इह ते सी ना बाहरला शरीर दा भोजन लंगर दा जिहदे नाल संत महाराज जी उन्हां उद्यम कीता पर शरीर दे विरसे नाल लंगर नाल भी जुड़ना बड़ा औखा सी। पर गुरु ने मेहर कीती असीं हुण भजन दे भोजन दे विरसे नाल जुड़े हां गुरु की बाणी दे अर्थ विचार नाल जुड़े हां। अर्थ विचार दे नाल अज ये जो कथा आरंभ है टकसाल का एह निजम है। सतपुरखां दे कोल सन 51 तो 63 तक 5-6 बार गुरु ग्रंथ साहिब जी दी आत्मवंत कथा हुईयां भोग पए सरवण कीतियां। निजम है गुरु ग्रंथ साहिब जी दी कथा एक बहुत वड्डा उद्यम है साधन है ते श्री अखंड पाठ दा आसरा लैके जो असीं अज इह प्रोग्राम आरंभ कीता है। मैं सरदार बलबीर सिंह जी होरां नूं जो गुरु के दर दे परम सेवक ने ते होर प्रबंधक वीरां नूं बेनती कीती सी एडा वड्डा कार्ज आरंभ करना है ते मर्यादा नाल करिए। जिस तरह कलगी धर पातशाह ने मर्यादा कीती ते सीने बसीने तुरी आ रही उस मर्यादा दे नाल अज आरंभ है। अरदास कीती कलगी धर पातशाह जिहड़े कथा करन वाले ने उहनां नूं भी तूं समत दई तेरी बाणी दे लागे लागे रहन। गुरमत दा सिधांत गुरमत दी विचार संगतां नूं सुणाउण लेकिन जो स्रोते ने सुनन वाले उहनां नूं भी महाराज उद्यम दई बख्शिश करी। ते मैं इन्नी ही बेनती कर लवां स्रोता उह होवे जो गुरु की बाणी दा टका नाल रस सुणन वाला होवे। तुसीं किते पढ़ो भाई साहिब भाई संतोख सिंह जी नूं भाई साहिब भाई गुरदास जी नूं ਉਨ੍ਹਾਂ ਨੇ ਲਿਖਿਆ ਵੀ ਕਥਾ ਕਰਨ ਵਾਲੇ ਵਕਤਬ ਦੇ 14 ਗੁਣ ਹੋਣ ਤੇ ਤਾਂ ਅਸਲੀ ਵਕਤਬ ਕਰਨ ਦਾ ਉਹ ਹੱਕਦਾਰ ਹੈ ਤੇ 14 ਹੀ ਗੁਣ ਸਰੋਤੇ ਵਿੱਚ ਹੋਣ ਤੇ ਤਾਂ ਹੀ ਉਹ ਸੁਣ ਸਕਦਾ। ਸਮਾਂ ਬੜਾ ਹੈ, ਅੱਗੇ ਇਸ ਤਰ੍ਹਾਂ ਦੇ ਦਾਤਾਂ, ਇਸ ਤਰ੍ਹਾਂ ਦੇ ਅਮੋਲਕ ਜਿਹੜੇ ਗੁਣ ਨੇ ਉਹ ਵਿਦਵਾਨਾਂ ਪਾਸੋਂ ਤੁਸੀਂ ਸਰਵਣ ਕਰਦੇ ਰਹੋਗੇ। ਆਈਏ ਮਨ ਦੀ ਇਕਾਗਰਤਾ ਨਾਲ ਇੱਕ ਵਾਰ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਗਰੀਬ ਨਵਾਜ ਸਤਿਗੁਰਾਂ ਨੇ ਜਪੁਜੀ ਸਾਹਿਬ ਤੋਂ ਜੋ ਕਥਾ ਆਰੰਭ ਹੈ, ਜਿਸ ਜਪੁਜੀ ਸਾਹਿਬ ਦੇ ਵਿੱਚ ਗਰੀਬ ਨਵਾਜ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ, ਅਪਾਰ ਮਿਹਰ ਕੀਤੀ। ਇੱਕ ਇਹ ਸਮਾਂ ਸੀ ਤਕਰੀਬਨ 1499 ਵਾਲੇ ਦਿਨ, ਜਦੋਂ ਵੇਈ ਤੋਂ ਨਿਕਲੇ ਬਾਹਰ ਤੇ ਸੰਤ ਘਾਟ ਬੈਠੇ, ਉਸ ਦਿਨ ਤੋਂ ਲੈ ਕੇ ਤੇ 1699 ਜਿਸ ਦਿਨ ਅੰਮ੍ਰਿਤ ਦੀ ਦਾਤ ਤਿਆਰ ਕੀਤੀ, ਪੂਰੇ 200 ਸਾਲ ਹੋ ਗਏ। 200 ਸਾਲ ਵਿੱਚ ਗੁਰੂ ਨਾਨਕ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਨੇ ਦੋ ਮਹਾਨ ਬਖਸ਼ਿਸ਼ਾਂ ਬਖਸ਼ ਦਿੱਤੀਆਂ ਸਨ। ਇੱਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਹਦੀ ਅੱਜ ਅਸੀਂ ਕਥਾ ਆਰੰਭ ਕੀਤੀ ਹੈ। ਇਹ ਪੰਜਾਬ ਆਪਣੀ ਬੋਲੀ ਵਿੱਚ, ਭਾਰਤੀ ਬੋਲੀ ਵਿੱਚ ਇੱਕ ਦਾਤ ਦੇ ਦਿੱਤੀ ਸੀ, ਜਿਹੜੀ ਸਾਡੇ ਜੋ ਪੰਜਾਬ ਦੇ ਵਿੱਚ ਬੋਲੀ ਦੇ ਨਾਲ ਸੰਬੰਧਿਤ ਬੋਲੀ ਸੀ, ਜਿਸ ਬੋਲੀ ਨੂੰ ਅਸੀਂ ਆਪ ਸਮਝ ਸਕੀਏ ਤੇ ਆਪ ਪੜ੍ਹ ਸਕੀਏ। ਤੇ ਦੂਜੀ ਦਾਤ ਸੀ ਕਲਗੀਧਰ ਦਾ ਤਾਤ ਸਤਿਗੁਰਾਂ ਨੇ ਦਸਮ ਗ੍ਰੰਥ ਦੀ ਬਾਣੀ, ਦਸਮ ਗ੍ਰੰਥ ਦੀ ਬਾਣੀ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਇਹ 1499 ਤੋਂ ਲੈ ਕੇ 1699 ਤੱਕ ਇਹ ਦੋ ਮਹਾਨ ਖਜ਼ਾਨੇ ਆਪਣੀ ਬੋਲੀ ਵਿੱਚ ਆਪਣੇ ਵਿਰਸੇ ਨਾਲ ਜੋੜਨ ਵਾਸਤੇ, ਸੁਖੈਨ ਸਮਝਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ ਦਿੱਤੇ ਸਨ। ਤੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਇਸ ਕਰਕੇ ਬਖਸ਼ੇ, ਇਸ ਤੋਂ ਪਹਿਲਾਂ ਜਿਤਨੇ ਸਨ ਵੇਦ ਸਨ ਉਹ ਵੀ ਸਾਡੀ ਬੋਲੀ ਤੋਂ ਬਾਹਰ ਸਨ, ਜੇ 4 ਕਿਤਾਬਾਂ ਸਨ ਉਹ ਵੀ ਸਾਡੀ ਬੋਲੀ ਤੋਂ ਬਾਹਰ ਸਨ। ਹਾਲਾਂਕਿ ਹਿੰਦੁਸਤਾਨ ਵਿੱਚ ਹਿੰਦੂ ਵੀ ਸੀ, ਮੁਸਲਮਾਨ ਵੀ ਸੀ, ਪਰ ਉਹਨਾਂ ਦੀ ਬੋਲੀ ਵਿੱਚ ਉਹਨਾਂ ਦੇ ਰਿਲੀਜੀਅਸ ਬੁੱਕ ਜਿਹੜੇ ਗ੍ਰੰਥ ਸਨ ਉਹ ਨਹੀਂ ਸਨ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਬੜੇ ਦੁਖੀ ਹੋ ਕੇ ਇੱਕ ਤੁਕ ਲਿਖੀ ਹੈ। ਪਾਤਸ਼ਾਹ ਫਰਮਾਉਂਦੇ ਨੇ, ਖੱਤਰੀਆਂ ਤਾਂ ਧਰਮ ਛੋਡਿਆ, ਧਰਮ ਸ਼ਬਦ ਆਇਆ, ਆਪਣਾ ਧਰਮ ਕੀ ਸੀ? ਆਪਣੀ ਬੋਲੀ, ਬੋਲੀ ਤੋਂ ਧਰਮ ਪੈਦਾ ਹੁੰਦਾ ਸੀ। ਮਹਾਰਾਜ ਕਹਿੰਦੇ ਨੇ, ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਕਲੀਰ ਸ਼ਬਦ, ਖੱਤਰੀਆਂ ਨੇ ਧਰਮ ਛੱਡ ਦਿੱਤਾ। ਮਲੇਸ਼ਾ ਦੀ ਭਾਖਿਆ ਸੀ ਤੁਰਕੀ ਬੋਲੀ, ਅਰਬੀ ਬੋਲੀ, ਫਾਰਸੀ ਬੋਲੀ, ਭਾਖਿਆ ਦਾ ਇਹੋ ਹੀ ਅਰਥ ਹੈ ਨਾ, ਵਿਦਵਾਨ ਬੈਠੇ ਨੇ, ਤੁਕ ਦਾ ਇਹੋ ਹੀ ਅਰਥ ਹੈ। ਇਹਨਾਂ ਨੂੰ ਗ੍ਰਹਿਣ ਕਰ ਲਿਆ। ਜਿਹੜੇ ਛਤਰੀ ਸਨ ਆਪਣੀ ਬੋਲੀ ਨੂੰ ਛੱਡ ਦਿੱਤਾ ਤੇ ਤੁਰਕਾਂ ਦੀ ਜਿਹੜੀ ਮਲੇਸ਼ਾ ਦੀ ਭਾਖਿਆ ਸੀ ਨਾ, ਤਿੰਨਾਂ ਬੋਲੀਆਂ ਦੀ ਉਦੋਂ ਪ੍ਰਧਾਨਤਾ ਸੀ, ਤੁਰਕੀ ਬੋਲੀ ਦੀ, ਅਰਬੀ ਤੇ ਫਾਰਸੀ ਦੀ, ਆਪਣੀ ਬੋਲੀ ਭੁੱਲ ਚੁੱਕੇ ਸਨ। ਤੇ ਗੁਰੂ ਨਾਨਕ ਪਾਤਸ਼ਾਹ ਬੁਲੰਦ ਆਵਾਜ਼ ਨਾਲ, ਕਿਉਂਕਿ ਉਹ ਪਰਮੇਸ਼ਰ ਸਨ, ਉਹਨਾਂ ਨੂੰ ਡਰ ਕਾਹਦਾ ਸੀ? ਉਹਨਾਂ ਨੇ ਤੇ ਮਨੁੱਖ ਜਿਹੜੇ ਨਿਗਰ ਗਏ ਸਨ ਨਾ, ਆਪਣੇ ਧਰਮ, ਆਪਣੇ ਅਸੂਲ, ਆਪਣੇ ਸਮਾਜਿਕ ਰਸਮਾਂ ਰਿਵਾਜ਼ਾਂ ਤੋਂ ਜਿਹੜੇ ਨਿਗਰ ਗਏ ਸਨ, ਉਹਨਾਂ ਨੂੰ ਕੱਢਿਆ। ਮਹਾਰਾਜ ਨੇ ਇੱਕ ਹੋਰ ਬੜੀ ਸੁੰਦਰ ਤੁਕ ਲਿਖੀ ਹੈ। ਪਾਤਸ਼ਾਹ ਲਿਖਦੇ ਨੇ, ਅੰਤਰ ਪੂਜਾ, ਮੇਰੇ ਵੀਰ ਗੁਰੂ ਕੇ ਵਜ਼ੀਰ ਕੀਰਤਨੀਆਂ ਬੈਠੇ ਨੇ, ਇਹਦਾ ਅਰਥ ਇਹ ਹੋਇਆ ਨਾ ਵੀ ਅੰਤਰ ਪੂਜਾ ਆਪਣੇ ਕਮਰਿਆਂ ਵਿੱਚ ਵੜ ਕੇ ਤੇ ਆਪਣੇ ਠਾਕਰਾਂ ਦੀ ਪੂਜਾ ਕਰ ਲੈਣੀ ਤੇ ਬਾਹਰ ਪੜੇ ਕਿਤੇਬਾਂ ਉਹਨਾਂ ਦੇ ਨਾਲ ਕਿਉਂਕਿ ਵੱਡਿਆਂ ਅਹੁਦਿਆਂ ਤੇ ਸਨ ਛਤਰੀ ਫੌਜਾਂ ਦੇ ਜਨਰਲ ਕਰਨਲ ਹੋਣਗੇ ਉਹ ਬਾਹਰ ਉਹਨਾਂ ਤੁਰਕਾਂ ਦੇ ਨਾਲ ਫਿਰ ਉਹ ਪੜੇ ਕਿਤੇਬਾਂ ਤੇ ਸੰਜਮ ਤੁਰਕਾਂ ਭਾਈ ਉਹਨਾਂ ਦਾ ਜਿੰਨਾ ਸੰਜਮ ਸੀ ਖਾਣ ਦਾ ਪੀਣ ਦਾ ਪਹਿਰਨ ਦਾ ਉਹ ਤੁਰਕਾਂ ਦਾ ਇੱਕ ਨਹੀਂ ਰੱਖਣ ਨੇ ਤੇ ਜੇ ਗੁਰੂ ਨਾਨਕ ਪਾਤਸ਼ਾਹ ਉਸ ਸਮੇਂ ਜਦੋਂ ਛਤਰੀਆਂ ਦੀ ਹਰ ਚੀਜ਼ ਜਿਹੜੀ ਸੀ ਨਾ ਅਸੂਲ ਧਰਮ ਤੋਂ ਲੈ ਕੇ ਨਿਗਰ ਗਈ ਸੀ ਤੇ ਜੇ ਉਦੋਂ ਉਹਨੂੰ ਥੋੜ੍ਹਾ ਜਿਹਾ ਆਪਣੇ ਤੇ ਘਟਾ ਕੇ ਵੇਖੀਏ ਵੀ ਛਤਰੀਆਂ ਤਾਂ ਧਰਮ ਛੋਡੇ ਆ ਕਈਆਂ ਕਈਆਂ ਥਾਵਾਂ ਤੇ ਮੈਂ ਇਹ ਵੀ ਅਨੁਭਵ ਕੀਤਾ ਵੀ ਸਿੱਖਾਂ ਨੇ ਵੀ ਆਪਣਾ ਧਰਮ ਛੱਡ ਦਿੱਤਾ ਆਪਣਾ ਅਸੂਲ ਛੱਡ ਦਿੱਤਾ ਮਲੇਸ਼ ਭਾਖਿਆ ਗਈ ਆ ਗੁਰੂ ਕਾ ਦਰਬਾਰ ਹੈ ਇਸ ਦਰਬਾਰ ਵਿੱਚ ਇੰਗਲਿਸ਼ ਦਾ ਕੀ ਜੇ ਕੰਮ ਹੈ ਆਖਿਰਕਾਰ ਉਦੋਂ ਮਲੇਸ਼ਾਂ ਦੀ ਭਾਖਿਆ ਸੀ ਹੁਣ ਅੰਗਰੇਜ਼ਾਂ ਦੀ ਭਾਖਿਆ ਹੈ ਤੇ ਅਸੀਂ ਇਸ ਦੇਸ਼ ਵਿੱਚ ਹੀ ਰਹਿ ਰਹੇ ਮਲੇਸ਼ ਭਾਖਿਆ ਗਹੀ ਮਲੇਸ਼ਾਂ ਵਾਲੇ ਅਸੀਂ ਭਾਖਿਆ ਗ੍ਰਹਿਣ ਕਰ ਲਈ ਇੱਥੋਂ ਤੱਕ ਅਸੀਂ ਨਿਗਰ ਗਏ ਹਾਂ ਜੇ ਪੇਪਰਾਂ ਤੇ ਗ੍ਰੰਥੀ ਦੀ ਲੋੜ ਹੋਵੇ ਤੇ ਉੱਥੇ ਵੀ ਲਿਖ ਦਿੱਤਾ ਜਾਂਦਾ ਜੇ ਇੰਗਲਿਸ਼ ਆਉਂਦੀ ਹੋਵੇ ਨਾ ਤੇ ਉਹਨੂੰ ਤਰਜੀਹ ਦਿੱਤੀ ਜਾਏ ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਦੇ ਅਰਥ ਵੀ ਕਰਦਾ ਹੋਵੇ ਉਹ ਕੀਰਤਨੀਆਂ ਵੀ ਚੰਗਾ ਹੋਵੇ ਪਿਆਰ ਨਾਲ ਪੰਜਾਬੀ ਵੀ ਬੋਲ ਸਕਦਾ ਹੋਵੇ ਪੜ੍ਹਾ ਵੀ ਸਕਦਾ ਹੋਵੇ ਪਰ ਇੱਥੋਂ ਤੱਕ ਅਸੀਂ ਇਹ ਲਿਖ ਦਿੰਦੇ ਹਾਂ ਅੱਖਰਾਂ 'ਚ ਤੁਸੀਂ ਕਈ ਯਾਰ ਪੇਪਰਾਂ 'ਚ ਪੜ੍ਹਿਆ ਹੋਵੇਗਾ ਹਿੰਦੁਸਤਾਨ ਦੀ ਏਡੀ ਵੱਡੀ ਪਾਵਰ ਰਸ਼ੀਆ ਜੇ ਉੱਥੋਂ ਦਾ ਰਾਸ਼ਟਰਪਤੀ ਪ੍ਰਾਈਮ ਮਿਨਿਸਟਰ ਜੋ ਇੰਟਰਪ੍ਰੇਟਰ ਰੱਖ ਸਕਦਾ ਹੈ ਤੇ ਜਿਹੜੀ ਆ 21 ਬੰਦਿਆਂ ਦੀ ਕਮੇਟੀ ਹੁੰਦੀ ਆ ਉਹਨਾਂ ਦੀ ਮਿਹਰ ਪਾਉਣੀ ਹੈ ਜੇ ਗ੍ਰੰਥੀ ਹੀ ਇੰਗਲਿਸ਼ ਜਾਣਨ ਵਾਲਾ ਹੋਵੇ ਤੇ ਗ੍ਰੰਥੀ ਤੇ ਤੁਸੀਂ ਉਹ ਭਾਲੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨ ਜਾਣਦਾ ਹੋਵੇ ਜਿਹੜਾ ਬੱਚਿਆਂ ਨੂੰ ਗੁਰੂ ਨਾਲ ਜੋੜਨ ਵਾਲਾ ਹੋਵੇ ਤੇ ਫਿਰ ਅੰਤਰ ਪੂਜਾ ਅੰਦਰ ਅੰਦਰ ਤੇ ਜਿਸ ਤਰ੍ਹਾਂ ਉਦੋਂ ਸੀ ਨਾ ਖੱਤਰੀ ਅੰਦਰ ਤੇ ਪੂਜਾ ਕਰ ਲੈਂਦੇ ਸਨ ਤੇ ਬਾਹਰ ਭਾਖਿਆ ਗਈ ਹੁਣ ਅਸੀਂ ਬਾਹਰ ਅੰਦਰੋਂ ਤੇ ਸਿੱਖੀ ਧਾਰਨ ਕਰ ਲੈਂਦੇ ਹਾਂ ਤੇ ਜਦੋਂ ਕਿਤੇ ਸਭਾ ਸੁਸਾਇਟੀਆਂ ਵਿੱਚ ਜਾਣਾ ਹੋਵੇ ਨਾ ਇਹਨਾਂ ਅੰਗਰੇਜ਼ਾਂ ਦੇ ਵੱਡਿਆਂ ਵੱਡਿਆਂ ਫੰਕਸ਼ਨਾਂ 'ਚ ਤੇ ਛੋਟੀ ਜਿਹੀ ਕਿਰਪਾਨ ਹੁੰਦੀ ਆ ਜਿਹੜੀ ਕੱਛ ਤੱਕ ਗਾਤਰਾ ਹੋਵੇ ਤੇ ਥੱਲੇ ਉਹਦੀ ਕੋਟ ਪੈਂਟ ਉੱਤੋਂ ਵੀ ਪਾਇਆ ਉਹਦਾ ਪਤਾ ਨਹੀਂ ਲੱਗਦਾ ਇਹਨੂੰ ਕਹਿੰਦੇ ਨੇ ਅੰਦਰ ਪੂਜਾ ਦੇਖ ਦਿਖਾਵਾ ਤੇ ਅੰਦਰ ਰੱਖਣਾ ਪਰ ਅੱਜ ਸਮਾਂ ਐਸਾ ਆਇਆ ਸਿੱਖੀ ਦਾ ਬੋਲਬਾਲਾ ਵੱਧ ਰਿਹਾ ਗੁਰੂ ਦੇ ਚਰਨਾਂ ਨਾਲ ਜੁੜ ਰਹੇ ਨੇ ਗੁਰੂ ਮਿਹਰ ਕਰੇ ਅੱਜ ਗਰੀਬ ਨਵਾਜ਼ ਸਤਿਗੁਰਾਂ ਨੇ ਮਹਾਨ ਮਿਹਰ ਕੀਤੀ ਹੈ ਆਈਏ ਗੁਰਬਾਣੀ ਦੇ ਨਾਲ ਜੁੜੀਏ ਇਹ ਮੈਂ ਅੱਖਰ ਇਹਨਾਂ ਪੰਕਤੀਆਂ ਨੂੰ ਮੈਂ ਆਪਣੇ ਕੋਲੋਂ ਨਹੀਂ ਕਹੇ ਗੁਰੂ ਨਾਨਕ ਪਾਤਸ਼ਾਹ ਨੇ ਉਸ ਵਕਤ ਜੋ ਛਤਰੀਆਂ ਦਾ ਨਿਗਰ ਰਿਹਾ ਧਰਮ ਸੀ ਉਹਨਾਂ ਨੂੰ ਦੁਖੀ ਹੋ ਕੇ ਕਿਹਾ ਸੀ ਅੱਜ ਵੀ ਸਿੱਖੀ ਦੇ ਬੋਲ ਬਾਲਾ ਹੁਣ ਤੇ ਬੋਲ ਹੈ ਪਰ ਨਿਗਰ ਗਿਆ ਸੀ ਸਾਡਾ ਜੇ ਆ ਸਮਾਂ ਸਿੱਖ ਕੌਮ ਦੇ ਵਿੱਚ ਜੁਝਾਰਵਾਦ ਅਤੇ ਪੁਰਾਤਨ ਗੁਰਸਿੱਖਾਂ ਦਾ ਕਿਤੇ ਬੋਲਬਾਲਾ ਨਾ ਹੁੰਦਾ ਕਲਗੀਧਰ ਪਾਤਸ਼ਾਹ ਤੋਂ ਚਲੀ ਹੋਈ ਟਕਸਾਲ ਜੇ ਉਸ ਦੀ ਵੱਡੀ ਦਲੇਰੀ ਕੁਰਬਾਨੀ ਜੇ ਜਗਾਉਣ ਦਾ ਨਾਂ ਵਿਚਾਰ ਹੋਵੇ ਤੇ ਅੱਜ ਉਹ ਵੀ ਅਸੀਂ ਉਸੇ ਤਰ੍ਹਾਂ ਗਰੀਬ ਨਵਾਜ ਸਤਿਗੁਰੂ ਜਪਜੀ ਸਾਹਿਬ ਦੀ ਆਰੰਭਤਾ ਹੈ ਜਪਜੀ ਸਾਹਿਬ ਇੱਕ ਐਸੀ ਬਾਣੀ ਹੈ ਜੇ ਉਹ ਵਕਤਬ ਕਰਨ ਵਾਲਾ ਬੰਦਾ ਹੈ ਉਹ ਕਹਿੰਦਾ ਵੀ ਮੈਂ ਬਹੁਤ ਕੁਝ ਸੁਣਾ ਜਾਂਦਾ ਮੇਰਾ ਕੋਈ ਰਹੇ ਨਾ ਮੈਂ ਬਹੁਤ ਕੁਝ ਸੁਣਾ ਜਾਵਾਂ ਤੇ ਸੁਣਨ ਵਾਲਾ ਸੋਚਦਾ ਵੀ ਮੈਂ ਬਹੁਤ ਕੁਝ ਸੁਣ ਜਾਵਾਂ ਪਰ ਸਾਰਾ ਕੁਝ ਜਦੋਂ ਬਾਤ ਵਿਚਾਰੀਦਾ ਹੈ ਕਹਿਣ ਵਾਲੇ ਨੂੰ ਅਨੁਭਵ ਹੋ ਜਾਂਦਾ ਸਿਆਣੇ ਨੂੰ ਵੀ ਮੈਂ ਕੁਝ ਨਹੀਂ ਸੁਣਾ ਸਕਿਆ ਸੁਣਨ ਵਾਲੇ ਨੂੰ ਅਨੁਭਵ ਹੁੰਦਾ ਵੀ ਮੈਂ ਵੀ ਕੁਝ ਨਹੀਂ ਸੁਣ ਸਕਿਆ ਗੁਰੂ ਕਾ ਖਜ਼ਾਨਾ ਤੇ ਅਮੋਲਕ ਖਜ਼ਾਨਾ ਸਮੁੰਦਰ ਕਦੇ ਪਾਣੀ ਦਾ ਮਾਪਿਆ ਨਹੀਂ ਜਾਂਦਾ प्यास भी बुझ जाती है, इनान भी हो सकते ने। डूंघियाई का उहदे तो मापा नहीं लिया जा सकता। गरीब नवाज सतगुरां ने बाणी जपजी साहब की बाणी किसानों बहुत अमोलक दिती है। उस परमेशर दे लागे उस परमेशर विच अभेद होण दे। एक गल याद रखिए, असीं परमेशर दे गुण गिणने नहीं, गुण गाउणे आ। गुणां नूं गिणना नहीं, परमेशर दे गुण गाउणे आ। जिस तरह मथी ने पानी दी अथा पानी दा अंत नहीं वेखना, उहने ते पानी नूं अपना जीवन बनाउणा है। तू दरियाओ दाना बीना, मैं मछली कैसे अंत लहा। मच्छी कदी पानी दा अथा नहीं लै सकदी। मच्छी नूं अनुभव होवे कि मेरा तो जीवन पानी है। सिख दा जीवन होवे कि मैं गुरु की विचार सुननी है तो सुनानी है, गुरु दे गुण गाउणे ने, गुरु दे गुण गिणने नहीं। गुरु की बाणी का अथा नहीं लेना। गुरु की बाणी एक ऐसी है, जपजी साहब उस गुरु नानक पातशाह ने एक ऐसी स्वतंत्र असरज बाणी लिखी है, जिस बाणी का अर्थां समेत मुसलमाना विद्वाना ने भी किया है, हिंदू वीरां ने भी किया है, अंग्रेजा ने भी किया है। जिस जिस ने भी सिख मत नाल वाह पाया है, उन्हें जपजी साहब का टीका किया है। जे मैं यह कह लवां कि अज तो पहला पहला कोई घट तो घट 500-600 वरायटी का टीका जपजी साहब का होया होगा विद्वाना का, तां भी थोड़ा। ऐसी एक जपजी साहब बाणी, ते जपजी साहब कुल आलम का सांझी बाणी है। जिस तरह सूरज का चानण सब तू सांझा है, पानी सारा सांझा है, हवा सब दी सांझी है, अते अग सारी सांझी है, कुल आलम नूं उपदेश देण वाली जपजी साहब बाणी सांझी है। गुरबाणी विच जपजी साहब विच एक इतने खजाने ने, क्योंकि भगत भंडार गुरु की बाणी दे, भगत भंडार भरे, ये लाला नाल भरे हुए ने। गावत सुनत निहाल हो जाए, ये गुरबाणी एक लाला नाल भंडार भरिया होया, जो गावेगा जो सुनेगा वो निहाल हो जाएगा। श्री जपजी साहब दी विचार, गुरु ग्रंथ साहब जी की बाणी उचारण हो गई, संपूर्ण हो गई, ते फिर गुरु की हजूरी विच वेखिया भी इस दी ताबिया किनों बिठाईए। यह ताबिया बहुत पवित्र है, गुरु की बाणी दी ताबिया इन्नी पवित्र है, गुरु को गुरु तो बाद दूजा दर्जा रखाउण वाली। गुरु अर्जन देव पातशाह ने तकिया सोढ़ियां दे साहबजादियां, बेदियां दे साहबजादियां नूं, भल्लियां दे साहबजादियां नूं, तेना दे साहबजादे ते करनी ते कथनी दे सियाणियां नूं वेखिया, पर एक निगाह गई जो उन्हां समयां च 98 साल दा सी, प्यार वाला बजुर्ग बाबा बुढ़ा जी, उहदे वल निगाह चले गई। जे गुरु ग्रंथ साहब जी दे हजूरी विच बह सकदा है ते एक आत्मा बह सकदी है जिहड़ी बड़ी पवित्र है। बाबा जी नूं हरिमंदर साहब विच गुरु दी हजूरी विच बिठाल दिता। फिर आप गुरु अर्जन देव पातशाह जिस तरह तुसी संगत रूप बैठे हो, उस संगत दे रूप विच बैठे ने, आप संगत दे रूप विच बैठे है। ते जिस वक्त रात नूं सुखासन करन दा समा आया, अज भी तुसी जा के अकाल तख्त दे कोठा साहिब वेखो, थले सिर्फ चादर बिछी हुई है। गुरु अर्जन दे पातशाह जदों किते आराम करना होवे ते गुरु ग्रंथ साहिब जी दे पढ़ंगे दे थले सिर्फ थोड़ा जिहा वस्त्र विछा के उथे आराम करदे सन। गुरु ग्रंथ साहिब जी दा बहुत वड्डा सत्कार करदे सन। ਬੜਾ ਸਤਿਕਾਰ ਕਰਦੇ ਸੀ, ਅਲਾਹੀ ਬਾਣੀ ਦਾ ਸਤਿਕਾਰ ਕਰਦੇ ਸੀ, ਕਿਉਂਕਿ ਇਹ ਧੁੜਕੀ ਬਾਣੀ ਸੀ। ਇਸ ਧੁੜਕੀ ਬਾਣੀ ਦਾ ਗੁਰੂ ਨਾਨਕ ਪਾਤਸ਼ਾਹ ਨੇ ਬੜਾ ਸਤਿਕਾਰ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਆਸਾ ਹੱਥ ਕਿਤਾਬ ਕੱਚ, ਜਿਹੜੀ ਕੱਛ ਦੇ ਵਿੱਚ ਬੁੱਕ ਲਈ ਹੁੰਦੀ ਸੀ, ਜਿਹਦੇ ਤੇ ਜੋ ਬਾਣੀ ਆਵੇ ਗੁਰੂ ਨਾਨਕ ਪਾਤਸ਼ਾਹ ਲਿਖ ਲੈਂਦੇ ਸਨ। ਉਦਾਸੀ ਤੋਂ ਬਾਅਦ ਜਦੋਂ ਕਰਤਾਰਪੁਰ ਸਾਹਿਬ ਆਉਂਦੇ ਸਨ ਤੇ ਆਪਣੀ ਸੁਪਤਨੀ ਸੁਲੱਖਣੀ ਨੂੰ ਉਹ ਬੁੱਕ ਦੇ ਦਿੰਦੇ ਸਨ, ਤੇ ਸੁਲੱਖਣੀ ਦਾ ਇੰਨੀ ਸ਼ਰਧਾ ਸੀ ਉਸ ਬੁੱਕ ਨੂੰ, ਜਿਸ ਤਰ੍ਹਾਂ ਮੰਜੀ ਸਾਹਿਬ ਹੈ, ਇੰਨਾ ਕੁ ਸਥਾਨ ਬਣਾ ਕੇ ਪ੍ਰਕਾਸ਼ ਕਰਕੇ ਉਸ ਬੁੱਕ ਨੂੰ ਰੱਖਣਾ, ਹੱਦ ਤੋਂ ਵੱਧ ਸਤਿਕਾਰ। ਤੇ ਜਿਤਨੀਆਂ ਸਿੱਖ ਸੰਗਤਾਂ ਸਨ, ਸਭ ਤੋਂ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਉਸ ਬੁੱਕ ਨੂੰ, ਉਸ ਪੋਥੀ ਨੂੰ ਨਮਸਕਾਰ ਕਰਨੀ, ਤੇ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਚ ਹਾਜ਼ਰ ਹੋ ਕੇ ਤੇ ਨਮਸਕਾਰਾਂ ਕਰਨੀ। ਇਹ ਕਰਤਾਰਪੁਰ ਸਾਹਿਬ ਦੀ, ਇਸੇ ਕਰਕੇ ਕਰਤਾਰਪੁਰ ਜਿੰਨੀਆਂ ਰੋਹ ਰੀਤਾਂ, ਜਿਤਨੀਆਂ ਮਰਿਆਦਾ ਨੇ, ਕਰਤਾਰਪੁਰ ਇੱਕ ਕੇਂਦਰ ਹੈ। ਤਾਂ ਇਹਦਾ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਰਾਤੀ ਸੋਦਰ ਗਾਵੀਏ, ਵੀ ਰਾਤ ਨੂੰ ਸੋਦਰ ਆਰਤੀ ਗਾਈਦੀ, ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਜਾਪ ਸਾਹਿਬ ਦਾ ਪਾਠ ਹੁੰਦਾ ਸੀ। ਇਹ ਜੋ ਜਾਪ ਸਾਹਿਬ, ਜਾਪ ਸਾਹਿਬ ਦਾ ਭਾਵ ਕਿ ਜਪਜੀ ਸਾਹਿਬ, ਜਾਂ ਇਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਆਪਣੀ ਬੀੜ ਉਚਾਰਨ ਕੀਤੀ ਨਾ, ਤੁਸੀਂ ਕਿਤੇ ਕਰਤਾਰਪੁਰ ਵਾਲੇ ਬੀੜ ਦੇ ਦਰਸ਼ਨ ਕਰੋ, ਉੱਥੇ ਲਿਖਿਆ ਜਪ ਨਿਸ਼ਾਨ। ਨਿਸ਼ਾਨ ਦਾ ਅਰਥ ਹੈ ਪਰਵਾਨਾ, ਚਿੱਠੀ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਉਪਦੇਸ਼ ਦਿੱਤਾ ਹੈ ਵੀ ਹੇ ਸਿੱਖ ਸੰਗਤ, ਜਪਜੀ ਸਾਹਿਬ ਇੱਕ ਸਿੱਖ ਕੋਲ ਐਸੀ ਚਿੱਠੀ ਹੈ, ਜਿਸ ਦੇ ਕੋਲ ਇਹ ਚਿੱਠੀ ਹੋਵੇਗੀ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪਹੁੰਚ ਜਾਏਗਾ। ਇਹ ਚਿੱਠੀ ਲੈ ਕੇ ਉਸ ਪਰਮੇਸ਼ਰ ਦੀ ਦਰਗਾਹ ਵਿੱਚ ਪਹੁੰਚੇਗਾ, ਕਿਉਂਕਿ ਇਹ ਚਿੱਠੀ ਹੀ ਉਸ ਵਾਹਿਗੁਰੂ ਦੀ ਚਿੱਠੀ ਹੈ। ਨਿਸ਼ਾਨ ਦਾ ਅਰਥ ਹੈ ਚਿੱਠੀ, ਚੀਰਾ। ਜਿਸ ਸਿੱਖ ਦੇ ਕੋਲ ਇਹ ਹੋਵੇਗਾ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪਹੁੰਚ ਜਾਏਗਾ। ਇਸੇ ਕਰਕੇ ਹੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇੱਕ ਟੀਕਾ ਲਿਖਿਆ ਜਪਜੀ ਸਾਹਿਬ ਦਾ, ਗਰਭਗੰਜਨ। ਉਹਦੇ ਚ ਲਿਖਿਆ ਸਿੱਖ ਗੁਰੂ ਕਾ ਹੋਏ ਕਿ ਜਪਜੀ ਕੰਠ ਨਾ ਕੀਨ, ਤੰਦਰ ਤੁਖ ਬਿਨ ਕਾਮ ਕੇ ਤੈਸੇ ਸਿੱਖ ਕੋਚੇ। ਸਿੱਖ ਗੁਰੂ ਕਾ ਹੋ ਕੇ ਜਿਸ ਨੇ ਜਪਜੀ ਸਾਹਿਬ ਕੰਠ ਨਹੀਂ ਕੀਤਾ, ਉਸ ਸਿੱਖ ਦਾ ਜੀਵਨ ਇਸ ਤਰ੍ਹਾਂ ਸਮਝੋ ਜਿਸ ਤਰ੍ਹਾਂ ਚੌਲਾਂ ਦਾ ਦਾਣਾ ਕੱਢ ਲਈਏ ਤੇ ਮਗਰੋਂ ਫੂਸ ਰਹਿ ਜਾਂਦਾ ਹੈ। ਸਿੱਖ ਦਾ ਜੀਵਨ ਇੱਕ ਫੂਸ ਹੈ ਜਿਹਨੇ ਜਪਜੀ ਸਾਹਿਬ ਕੰਠ ਨਹੀਂ ਕੀਤਾ। ਜਪਜੀ ਸਾਹਿਬ, ਸਿੱਖ ਕੌਮ ਅਤੇ ਹੋਰ ਜਿਤਨੇ ਜਿਨ੍ਹਾਂ ਜਿਨ੍ਹਾਂ ਨੇ ਜਪਜੀ ਸਾਹਿਬ ਦੀ ਬਾਣੀ ਨਾਲ ਵਾਹ ਵਾਸਤਾ ਪਾਇਆ ਹੈ ਉਹਨਾਂ ਨੂੰ ਪਤਾ ਹੈ। ਉਹਨਾਂ ਨੂੰ ਪੁੱਛ ਕੇ ਵੇਖੋ, ਇਸ ਜਪਜੀ ਸਾਹਿਬ ਦੇ ਵਿੱਚ 40 ਪ੍ਰਕਰਨ ਨੇ, 2 ਸਲੋਕਾਂ ਦੇ ਤੇ 38 ਪੌੜੀਆਂ ਦੇ ਅਸਰਜ, ਕਿਉਂਕਿ ਜੋ ਗੁਰੂ ਨਾਨਕ ਪਾਤਸ਼ਾਹ ਨੂੰ ਪਰਮੇਸ਼ਰ ਨੇ ਦਾਤ ਦਿੱਤੀ ਸੀ ਨਾ ਮੂਲ ਮੰਤਰ ਦੀ ਗੁਰਪ੍ਰਸਾਦ ਤੱਕ, ਉਹਦੇ 38 ਹੀ ਅੱਖਰ ਨੇ, 38 ਅੱਖਰ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਹੇ ਵਾਹਿਗੁਰੂ, ਜੇ ਤੂੰ ਮੈਨੂੰ 38 ਅੱਖਰਾਂ ਮੂਲ ਮੰਤਰ ਦੀ ਦਾਤ ਬਖਸ਼ੀ ਹੈ ਤੇ ਮੈਂ 38 ਪੌੜੀਆਂ ਦੇ ਰੂਪ ਵਿੱਚ ਤੇਰੇ ਅੱਗੇ ਪ੍ਰਾਰਥਨਾ ਕਰਦਾ, ਤੇਰਾ ਜਸ ਕਰਦਾ। ਤੇ ਜਿਸ ਤੋਂ ਬਾਅਦ ਕਹਿੰਦੇ ਨੇ ਜਦੋਂ ਬਖਸ਼ਿਸ਼ ਹੋ ਜਾਏ ਤੇ ਬਖਸ਼ਿਸ਼ ਤੋਂ ਬਾਅਦ ਫਿਰ ਸਿਫਤ ਕੀਤੀ ਜਾਂਦੀ ਹੈ। ਮੂਲ ਮੰਤਰ ਗੁਰਪ੍ਰਸਾਦ ਤੱਕ ਗੁਰੂ ਨਾਨਕ ਪਾਤਸ਼ਾਹ ਨੂੰ ਉਸ ਵਾਹਿਗੁਰੂ ਨੇ ਬਖਸ਼ੀ ਹੈ ਤੇ 38 ਅੱਖਰਾਂ ਜਾਪ, 38 ਪੌੜੀਆਂ ਚ ਉਹਦੀ ਸਿਫਤ ਕੀਤੀ ਹੈ। ਤੇ ਆਪਣੇ ਵੱਲੋਂ ਉਸ ਦੀ ਉਸਤਤ ਸਤੋਤਰ ਹੈ ਤੇ ਕਿੰਨੇ ਮੂਲ ਮੰਤਰ ਦੀ ਦਾਤ ਦਿੱਤੀ, ਜਿਹੜਾ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਪੀ ਸੱਚ। ਇਹ ਜਿਹੜੇ 23 ਅੱਖਰ ਸਨ, ਇਹ ਗੁਰੂ ਨਾਨਕ ਪਾਤਸ਼ਾਹ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ। ਕੋਈ ਇਸ ਦਰ ਤੋਂ ਕਿਸੇ ਨੂੰ ਬਖਸ਼ਿਸ਼ ਹੋ ਜਾਏ ਤੇ ਉਹ ਧੰਨਵਾਦ ਕਰੇਗਾ, ਜੇ ਨਾ ਧੰਨਵਾਦ ਕਰੇਗਾ ਤੇ ਬੇਗੁਰਾ ਹੋਵੇਗਾ, ਬੇਅਸੂਲਾ ਬੰਦਾ ਹੋਵੇਗਾ। ਪਰਮੇਸ਼ਰ ਨਿਰਗੁਣ ਸੀ, ਗੁਰੂ ਨਾਨਕ ਪਾਤਸ਼ਾਹ ਸਰਗੁਣ ਸਨ। ਨਿਰਗੁਣ ਆਪ ਸਰਗੁਣ ਪੀ, ਉਹੀ ਸਰੂਪ ਇੱਕੋ ਹੀ ਸੀ। ਪਿਤਾ ਤੇ ਪੁੱਤਰ ਵਿੱਚ ਕੋਈ ਭੇਦ ਨਹੀਂ, ਪਰ ਇੱਕ ਨਿਰਗੁਣ ਹੈ ਇੱਕ ਸਰਗੁਣ ਹੈ, ਦੋ ਜੋਤਾਂ ਨੇ। ਨਿਰਗੁਣ ਸਰੂਪ ਵੱਲੋਂ ਅਮਰਾਵਤੀ ਅੱਖਰਾਂ, ਅਲਾਹੀ ਬਾਣੀ ਦੇ ਅੱਖਰਾਂ ਦਾ ਮੂਲ ਮੰਤਰ ਦਿੱਤਾ ਜਾ ਰਿਹਾ ਵੀ ਇਸ ਮੰਤਰ ਨਾਲ ਸੰਸਾਰ ਦੇ ਜੀਵਾਂ ਨੂੰ, ਸੜਦੇ ਬੜਦੇ ਕਲਯੁਗ ਦੇ ਜੀਵਾਂ ਨੂੰ ਇਸ ਉਪਦੇਸ਼ ਨਾਲ ਜੋੜ। ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਦੀ ਸਿਫਤ ਸਤੋਤਰ ਕੀਤਾ ਤੇ ਸਿੱਖਾਂ ਨੂੰ ਕੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਤੇ ਪਰਮੇਸ਼ਰ ਸਨ ਅਕਾਲ ਪੁਰਖ ਅੰਤਰਜਾਮੀ, ਅਪਰਮ ਪਰਪਾਰ ਬ੍ਰਹਮ ਪਰਮੇਸ਼ਰ। ਨਾਨਕ ਗੁਰ ਮਿਲਿਆ ਸੋਏ ਜੀਉ। ਇਹਨਾਂ ਵਿਦਵਾਨਾਂ ਚੋਂ, ਤੁਹਾਡੀ ਸੰਗਤ ਚੋਂ ਕਿਸੇ ਵਿਦਵਾਨ ਨੇ ਉਦਾਸੀ ਸੰਪਰਦਾ ਦੇ ਕੋਈ ਬੁੱਕ ਪੜ੍ਹੀ ਹੋਵੇਗੀ ਨਾ, ਉਹਦੇ ਵਿੱਚ ਉਹਨਾਂ ਲਿਖਿਆ ਵੀ ਸੰਤ ਰੇਣ ਗੁਰੂ ਨਾਨਕ ਦਾ ਗੁਰੂ ਸੀ, ਪਰ ਗਲਤ ਹੋਵੇਗਾ। ਉਸ ਪ੍ਰੇਮੀ ਨੂੰ ਮੈਂ ਇਹ ਸੂਚਿਤ ਕਰਨਾ ਚਾਹੁੰਦਾ ਹਾਂ, ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਹੀ ਆਪ ਆਪਣੇ ਗੁਰੂ ਦੇ ਸੰਬੰਧ ਵਿੱਚ ਲਿਖਿਆ, ਅਪਰਮ ਪਰਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਏ ਜੀਉ। ਤੇ ਉਹਨਾਂ ਵਿਦਵਾਨਾਂ ਨੂੰ ਵਿਰ ਤੇਰਾ ਪ੍ਰਕਾਸ਼ ਮੇਰੇ ਕੋਲ ਝੱਲਿਆ ਨਹੀਂ ਜਾਂਦਾ, ਅਸੀਂ ਆਪੇ ਹੀ ਲੰਗਰ ਲਿਆ ਕੇ ਤਿਆਰ ਕਰ ਲਵਾਂਗੇ ਆ ਜਿਹੜੇ 20 ਰੁਪਈਏ ਦਿੱਤੇ। ਤੇ ਜਿਸ ਸਾਧੂ ਕੋਲੋਂ, ਜਿਸ ਬਾਲਕ ਦੀ ਅਵਸਥਾ ਦਾ ਤੇਜ ਪ੍ਰਤਾਪ ਨਾਲ ਸਹਾਰਿਆ ਜਾਵੇ ਤੇ ਉਹਦਾ ਗੁਰੂ ਬਣਨ ਦੇ ਹੱਕਦਾਰ ਕਿਸ ਨਾ। ਅਖਰ ਦਾ ਗੁਰੂ ਹੈ ਅਕਾਲ ਪੁਰਖ ਅੰਤਰਜਾਮੀ, ਤੇ ਗੁਰੂ ਨਾਨਕ ਪਾਤਸ਼ਾਹ ਨੂੰ ਮੂਲ ਮੰਤਰ ਦੀ ਗੁਰਪ੍ਰਸਾਦ ਤੱਕ ਦਾਤ ਮਿਲੀ ਹੈ। ਤੇ ਸਾਡਾ ਤੇ ਗੁਰੂ ਗੁਰੂ ਨਾਨਕ ਹੈ ਨਾ, ਅਕਾਲ ਪੁਰਖ ਅੰਤਰਜਾਮੀ ਸਾਡਾ ਇਸ਼ਟ ਹੈ, ਸਾਡਾ ਗੁਰੂ ਨਹੀਂ। ਅਕਾਲ ਪੁਰਖ ਅੰਤਰਜਾਮੀ ਗੁਰੂ ਹੈ ਗੁਰੂ ਨਾਨਕ ਪਾਤਸ਼ਾਹ ਦਾ, ਸਾਡਾ ਇਸ਼ਟ ਹੈ। ਸਿੱਖ ਕੌਮ ਦਾ ਸਿੱਖ ਜਦੋਂ ਅੰਮ੍ਰਿਤ ਛਕਾਈਦਾ ਹੈ ਤੇ ਸਿੱਖਿਆ ਦਿੱਤੀ ਜਾਂਦੀ ਹੈ ਵੀ ਖਾਲਸਾ ਜੀ ਇਸ਼ਟ ਤੇਰਾ ਅਕਾਲ ਪੁਰਖ ਅੰਤਰਜਾਮੀ ਹੈ, ਤੇ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਹੈ, ਤੇ ਪਿਤਾ ਤੇਰੇ ਧਰਮ ਦੇ ਕਲਗੀਧਰ ਪਾਤਸ਼ਾਹ ਨੇ। ਸਾਡੇ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ, ਤੇ ਸਾਡੇ ਗੁਰੂ ਨੇ ਜੋ ਸਾਨੂੰ ਉਪਦੇਸ਼ ਦਿੱਤਾ ਵੀ ਮੈਂ ਪਰਮੇਸ਼ਰ ਦੀ ਸਿਫਤ ਕੀਤੀ ਹੈ, ਅਸਤੋਤਰ ਕੀਤਾ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ ਤੱਕ। ਤੇ ਜੇ ਦੱਸ ਦੇ ਗੁਰੂ ਦਾ ਮੂਲ ਮੰਤਰ ਵਿੱਚ ਨਾ ਹੀ ਨਾ ਹੋਵੇ ਤੇ ਫਿਰ ਉਹ ਕਹੇ ਵੀ ਮੇਰਾ ਗੁਰੂ ਨਾਨਕ ਪਾਤਸ਼ਾਹ ਗੁਰੂ ਹੈ, ਤੇ ਉਹ ਤੇ ਆਪਣੇ ਗੁਰੂ ਦਾ ਨਾਂ ਹੀ ਨਹੀਂ ਲੈਣਾ ਚਾਹੁੰਦਾ ਮੂਲ ਮੰਤਰ ਵਿੱਚ। ਤੇ ਮੂਲ ਮੰਤਰ ਵਿੱਚ ਹੀ ਆਪਣੇ ਗੁਰੂ ਦਾ ਨਾਂ ਤਾਂ ਹੀ ਲੈ ਸਕਦਾ ਜੇ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਪੜ੍ਹੇਗਾ। ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ ਦੀ ਦਾਤ ਟਕਸਾਲ ਦੇ ਵਿਦਵਾਨਾਂ ਦੀ, ਸਤਿਪੁਰਖਾਂ ਦੀ ਵਿਚਾਰ ਹੈ, ਸੁਮੇਰ ਪਰਬਤ ਤੇ ਇਹ ਚਰਚਾ ਹੋਈ ਸੀ। ਉੱਤਰ ਪ੍ਰਸ਼ਨਾਂ ਦੀ ਬਾਣੀ ਹੈ, ਸੁਮੇਰ ਪਰਬਤ ਤੇ ਸਿੱਧਾਂ ਨਾਲ ਇਹਦੀ ਚਰਚਾ ਹੋਈ ਹੈ। ਇਹਨੂੰ ਪੌੜੀਆਂ ਦੇ ਰੂਪ ਵਿੱਚ ਕਰਤਾਰਪੁਰ ਸਾਹਿਬ ਜਦੋਂ ਸਿੱਧਾਂ ਨੇ ਕਿਹਾ ਭਾਈ ਲਹਿਣੇ ਨੂੰ, ਗੁਰੂ ਅੰਗਦ ਦੇਵ ਪਾਤਸ਼ਾਹ ਨੂੰ, ਕਿ ਪ੍ਰੇਮੀਆਂ ਤੈਨੂੰ 6-7 ਸਾਲ ਹੋ ਗਏ ਨੇ ਗੁਰੂ ਨਾਨਕ ਪਾਤਸ਼ਾਹ ਕੋਲ ਰਹਿੰਦਿਆਂ, ਤੇਰਾ ਮਾਲਾ ਮੰਤਰ ਕਿਹੜਾ, ਤੇਰਾ ਮੂਲ ਮੰਤਰ ਕਿਹੜਾ, ਤੇਰਾ ਗੁਰਮੰਤਰ ਕਿਹੜਾ, ਇਹ ਸਾਰੀਆਂ ਚੀਜ਼ਾਂ ਪੁੱਛੀਆਂ। ਗੁਰਮੰਤਰ ਵੀ ਦੱਸ ਦਿੱਤਾ ਵੀ ਮੇਰਾ ਗੁਰਮੰਤਰ ਵਾਹਿਗੁਰੂ ਹੈ। ਮੂਲ ਮੰਤਰ ਵੀ ਦੱਸ ਦਿੱਤਾ ਵੀ ਮੇਰਾ ਮੂਲ ਮੰਤਰ ਏ ਓਂਕਾਰ ਸਤਨਾਮ ਨਾਨਕ ਹੋਸੀ ਪੈ ਸੱਚ ਦੱਸਦਾ, ਲੇਕਿਨ ਮਾਲਾ ਮੰਤਰ ਦਾ ਪਤਾ ਨਾ ਚੱਲਿਆ, ਕਿਉਂਕਿ ਪੌੜੀਆਂ ਦਾ ਰੂਪ ਨਹੀਂ ਸੀ ਦਿੱਤਾ ਅਜੇ। ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛੀਏ ਤੇ ਗੁਰੂ ਨਾਨਕ ਦੇਵ ਦਾ ਤਾਰ ਸਤਿਗੁਰੂ ਕਹਿਣ ਲੱਗੇ ਭਾਈ ਲੈਣਿਆ ਕਲਮ ਚੱਕ, तेन माला मंत्र की दात दई। करतारपुर की धरती से जपजी साहब के पौड़िया के नंबरवार रूप जेड़ा है वो कीता है, लेकिन उचारण सिद्धां दे उत्तर प्रश्नां दी विचार है। यह है जपजी साहब दी मुढ़ली विचार। गरीब नवाज सतगुरां ने सिद्धां ने पुछिया ना कि तुहाडा गुरु कौन है जिहदे तों तुसीं मूल मंत्र लिया। महाराज कहिंदे मेरा गुरु है एक ओंकार सतनाम। कहण लगे जी गलत है, वेद विद्या च एक गलत है। महाराज कहिंदे क्यों? कहण लगे जी वेद विद्या च ओंकार तों मंत्र सिद्ध है। जिहड़े अवतार ने रिखियां मुनियां ने ओंकार तों शुरू कीता है, तुसीं ते एकालात है। महाराज कहण लगे भी तुहाडा जिहड़ा ओंकार तों शुरू हुंदा उहदे विच 63 तरह का भेद है। ओंकार ते मनदे हो तुसीं 3 देवते ब्रह्मा विष्णु शिवजी, जां विद्वानां दी बोली है, क्योंकि जिहड़ा ओंकार है ना वो कहिंदे ने भी 3 देवत्यां नूं सफुरन होया सी। पर गरीब नवाज सतगुरु फरमाउंदे ने मूल मंत्र दा अर्थ है मुढ़ला मंत्र, परमेश्वर दा मंत्र। ते फिर मुढ़ला मंत्र वह हुंदा है जिहदे नाल एका लग जाए। असी एका अंग तां लिखिया है, उत्थे अखरां च नहीं लिखिया, ईड़ी ते कक्का नहीं लिखिया, क्योंकि विद्वान उन्हां दी दलील हुंदी है भी जे अखरां च लिख देंदे ना एका, ईड़ी नूं सिहारी ला के ते कक्का लिख देंदे ते फिर सिहारी दा अर्थ विद्वानां ने होर करना सी, ईड़ी दा अर्थ होर कर लेना सी, कक्के दा अर्थ होर कर लेना सी। इस करके एका लिखिया, एक दा अर्थ एक अंग दा अर्थ दुनिया ते कोई कर ही नहीं सकता। इस करके सिद्धो ओ वाहिगुरु परमेश्वर एक है, ते जेड़ी ओंकार ओंकार मैं तुहानू बेनती करा, जिनी वर्ण माला है ना जितने लफ्ज ने ना उन्हां सारिया लफजां विच ये लफज आ जांदा है, इहदी आवाज आ जांदी है। जिस तरह 35 अखर ने ना मुढ़ला अखर ते ऊड़ा है ना ते अखीरला अखर अड़ाड़ा है, ते जदों तुसी ऊड़ा कहोगे ते अड़ाड़ा विच ही आ गया, क्योंकि मुढ़ला अखर ऊड़ा है। ऊड़ा अड़ा दा जदों आ गया ते अखीरला अखर आ गया, अड़ाड़ा आ गया। एक अखर बोलन नाल मुढ़ला ते अखीरला अखर दोनों एक लफ्ज बोलिया ते आ गया। ओंकार जदों उचारण करांगे जिन्ने लफ्ज ने जितनियां विचारां ने उहदे च ओंकार आएगा। गरीब नवाज सतगुरु फरमाउंदे ने इस करके ओंकार है ओ परमेश्वर सर्वव्यापी है। कार ओकार मकार बिंद अर्ध बिंद पहचान, चारों को समदाय कर ओंकार पछाण। ए काव्य वालियां दा अर्थ है। पर गरीब नवाज सतगुरां ने जो सानू उपदेश दिता ना एके दा, भाई साहब भाई गुरदास जी ने लिखा एका एकंकांग लिख, एका जिहड़ा एकंकार लिखिया, ऊड़ा ओंकार पास बहाली है, ते फिर ओंकार है सर्वव्यापी है। उस परमेश्वर दा आकार दा अर्थ है जो दुनिया ते आकार है। फिर वो सत नाम है, उहदा सच्चा नाम है। दुनिया ते सिर्फ एक सत नाम है, सत नाम तेरा परापूर्बला। होर जितने ना जितना असी जन्म लिया ना साडे नां ते माता पिता ने रखे ने, पर परमेश्वर दा ते माता पिता कोई नहीं, उहदा नां किने रखिया? कहिंदे ने कि शेख नाग ये 2000 हर रोज नां लैंदा है, परमेश्वर दा ते माता पिता ने ते सैकड़े हजारां नां उहदे रखे होए ने, ओह किन्ने रखे ने? ओह भगतां ने रखे ने। ਭਗਤ ਕਬੀਰ ਜੀ ਨੇ ਇਸੇ ਕਰਕੇ ਲਿਖਿਆ ਨਾ, ਹਾਂ ਪੋਤ ਤੇਰਾ, ਹਾਂ ਤੂੰ ਬਾਪ ਮੇਰਾ, ਹਾਂ ਪੋਤ ਤੇਰਾ, ਏਕਾ ਠਾਹਰ ਦੋਹਾਂ ਬਸੇਰਾ। ਪਰਮੇਸ਼ੁਰ ਦਾ ਸਤ ਨਾਮ ਉਹਦਾ ਸੱਚਾ ਨਾਮ ਹੈ। ਸੱਚਾ ਨਾਮ ਕਿਉਂ ਹੈ? ਕਰਤਾ ਕਿਉਂ ਨਹੀਂ ਉਹਦਾ ਨਾਮ ਸੱਚਾ? ਜਦੋਂ ਤੇ ਸੰਸਾਰ ਬਣਾਇਆ ਉਦੋਂ ਉਹਦਾ ਕਰਤਾ ਹੈ, ਤੇ ਜਦੋਂ ਸੰਸਾਰ ਖਤਮ ਹੋ ਗਿਆ ਉਹਨੂੰ ਕਰਤਾ ਕੌਣ ਕਹੇਗਾ? ਰਾਮ ਰਹੀਮ। ਇਸੇ ਕਰਕੇ ਰਵਿਦਾਸ ਜੀ ਲਿਖਿਆ ਹੈ, ਜਉਨਾ ਹਮ ਪੈ ਪਾਪ ਕਰੰਤਾ ਤੇ ਪਤਤ ਪਾਵਨ ਨਾਮ ਕੈਸੇ ਹੁੰਦਾ। ਵੀ ਹੇ ਪਰਮੇਸ਼ੁਰ, ਜੇ ਮੈਂ ਨਾ ਪਾਪ ਕਰਦਾ ਤੇ ਪਤਤ ਪਾਵਨ ਤੇਰਾ ਨਾਮ ਕਿਸ ਤਰ੍ਹਾਂ ਬਣ ਜਾਂਦਾ? ਤੇ ਜਦੋਂ ਇਹ ਸੰਸਾਰ ਹੀ ਨਾ ਹੋਵੇਗਾ ਤੇ ਪਾਪ ਕਿਸੇ ਨੇ ਕਰਨਾ ਨਹੀਂ ਤੇ ਪਤਤ ਪਾਵਨ ਪਰਮੇਸ਼ੁਰ ਦਾ ਨਾਮ ਕਿਸੇ ਨੇ ਕਹਿਣਾ ਨਹੀਂ, ਉਦੋਂ ਤੇ ਸਤਨਾਮ ਹੀ ਕਹਿਣਗੇ। ਅਸਲੀ ਸਤਨਾਮ ਹੈ, ਹੋਰ ਦੁਨੀਆਂ ਦੇ ਜਿਤਨੇ ਪਰਮੇਸ਼ੁਰ ਦੇ ਨਾਮ ਨੇ ਉਹ ਸਾਰੇ ਭਗਤਾਂ ਨੇ ਰੱਖੇ ਨੇ। ਇੱਕ ਓਂਕਾਰ ਸਤਨਾਮ, ਉਹ ਸੱਚਾ ਨਾਮ ਹੈ, ਕਰਤਾ ਸੰਸਾਰ ਨੂੰ ਕਰਦਾ ਹੈ ਤੇ ਉਹਦਾ ਨਾਮ ਕਰਤਾ ਹੈ। ਕਰਤਾ ਪੁਰਖ, ਉਹ ਪੁਰਖ ਹੈ, ਵਾਹਿਗੁਰੂ ਪਰਮੇਸ਼ੁਰ ਪੂਰਨ ਹੈ, ਇਸ ਕਰਕੇ ਉਹ ਪੂਰਨ ਹੈ, ਇਸ ਕਰਕੇ ਪੁਰਖ ਹੈ। ਫਿਰ ਕਰਤਾ ਨਿਰਭਉ, ਪਰਮੇਸ਼ੁਰ ਨਿਰਭਉ ਹੈ। ਸੰਸਾਰ ਦਾ ਦੁਨੀਆਂ ਡਰ ਵਿੱਚ ਹੈ ਕਿਉਂਕਿ ਮੌਤ ਦਾ ਡਰ ਬੜਾ, ਹਰ ਮਨੁੱਖ ਨੂੰ ਮੌਤ ਦਾ ਡਰ ਹੈ, ਪਰ ਉਹ ਪਰਮੇਸ਼ੁਰ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ। ਨਿਰਭਉ ਜਪੇ ਸਗਲ ਭਉ ਮਿਟੇ। ਫਿਰ ਨਿਰਵੈਰ ਹੈ, ਉਹਨੂੰ ਵੈਰ ਨਹੀਂ ਕਿਸੇ ਦਾ, ਉਹਦੇ ਨਾਲ ਉਹ ਕਿਸੇ ਨਾਲ ਵੈਰ ਨਹੀਂ ਕਰਦਾ। ਤੇ ਆਖਿਰਕਾਰ ਜਿਹਦੇ ਨਾਲ ਅਸੀਂ ਸਾਂਝ ਪਾਈ ਹੈ ਨਾ, ਮਿੱਤਰਾਨਾਪਣ ਕੀਤਾ, ਉਹ ਸਾਡਾ ਪਿਆਰ ਵਾਲਾ ਹੈ। ਜਿਹਦੇ ਨਾਲ ਅਸੀਂ ਸਾਂਝ ਨਹੀਂ ਪਾਈ ਉਹ ਸਾਡਾ ਵੈਰੀ ਹੈ। ਇਸ ਕਰਕੇ ਉਹ ਵਾਹਿਗੁਰੂ ਨਿਰਵੈਰ ਹੈ। ਅਕਾਲ ਮੂਰਤ ਪਰਮੇਸ਼ੁਰ ਜਿਹੜਾ ਹੈ ਉਹ ਇੱਕ ਹਸਤੀ ਹੈ, ਅਕਾਲ ਪੁਰਖ ਦਾ ਸਰੂਪ ਹੈ, ਸਰਬ ਵਿਆਪੀ ਪਰਮੇਸ਼ੁਰ ਹੈ, ਅਜਨਮਾ ਹੈ ਤੇ ਸਹਿਭੰਗ ਸੁਤੇ ਪ੍ਰਕਾਸ਼ ਹੈ। ਉਹ ਵਾਹਿਗੁਰੂ ਪਰਮੇਸ਼ੁਰ ਸੁਤੇ ਪ੍ਰਕਾਸ਼ ਹੈ। ਆਦ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ, ਐਸਾ ਵਾਹਿਗੁਰੂ ਪਰਮੇਸ਼ੁਰ ਜਿਹੜਾ ਹੈ, ਐਸੇ ਗੁਣਾਂ ਵਾਲਾ ਜਿਹੜਾ ਗੁਰਪ੍ਰਸਾਦ, ਗੁਰੂ ਦੀ ਕਿਰਪਾ ਤੋਂ ਬਿਨਾਂ ਉਹਦੀ ਦਾਤ ਨਸੀਬ ਨਹੀਂ ਹੁੰਦੀ। ਤੇ ਉਹ ਗੁਰੂ ਦੀ ਕਿਰਪਾ, ਉਹ ਕਿਹੜਾ ਗੁਰੂ ਹੈ, ਉਹਦੇ ਦਾਨ ਜਿਹੜੇ ਨੇ ਉਹ ਕਿਹੜੇ ਨੇ? ਜਿਹੜਾ ਆਦ ਸੱਚ, ਆਦ ਵਿੱਚ ਵੀ ਸੱਚ ਹੈ, ਜੁਗਾਦ ਸੱਚ, ਜੁਗਾਂ ਦੀ ਜਦੋਂ ਆਦ ਯੁਗ ਬਣੇ ਨਾ ਉਦੋਂ ਵੀ ਸੱਚਾ ਸੀ, ਹੈ ਭੀ ਸੱਚ, ਹੁਣ ਵੀ ਉਹ ਸੱਚਾ ਹੈ, ਨਾਨਕ ਹੋ ਸੀ ਭੀ ਸੱਚ, ਅੱਗੇ ਨੂੰ ਵੀ ਵਾਹਿਗੁਰੂ ਪਰਮੇਸ਼ੁਰ ਸੱਚਾ ਹੋਵੇਗਾ। ਇਹ ਸੀ ਜੋ ਮੂਲ ਮੰਤਰ ਦੀ ਵਿਚਾਰ, ਕਿਉਂਕਿ ਮੁੱਢਲਾ ਦਿਨ ਸੀ, ਕਿਉਂਕਿ ਇਹਦੇ ਤੋਂ ਥੋੜ੍ਹੀ ਥੋੜ੍ਹੀ ਵਿਚਾਰ ਜ਼ਰੂਰ ਦੱਸਣੀ ਪੈਣੀ ਸੀ। ਯਤਨ ਕਰਾਂਗਾ ਅਗਲੇ ਸਮੇਂ ਕੁਝ ਵੱਧ ਵਿਚਾਰ ਬਾਣੀ ਦੇ ਨਾਲ ਜੁੜਿਆ ਜਾਏ। ਅਲਾਹੀ ਬਾਣੀ ਇਹ ਜਪਜੀ ਸਾਹਿਬ ਦੀ ਜੋ ਕਥਾ ਆਰੰਭ ਹੋਈ ਹੈ, ਨਾਨਕ ਹੋ ਸੀ ਵੀ ਸੱਚ, ਇੱਥੋਂ ਤੱਕ ਹੀ ਵਿਚਾਰ, ਕਿਉਂਕਿ ਅਸੀਂ ਤੇ ਯੋਗ ਸਾਧਨਾ ਕੀਤਾ ਹੈ, ਅੰਨ ਪਾਣੀ ਛੱਡਿਆ, ਜਲ ਧਾਰੇ ਕੀਤੇ ਨੇ, ਯੋਗ ਸਿੱਧ ਆਸਣ 84 ਇਹ ਵੀ ਕਰ ਰਹੇ ਹੈ, ਬਹੁਤ ਸਾਧਨਾ ਕਰਕੇ ਅੰਨ ਪਾਣੀ ਛੱਡ ਕੇ ਇੱਥੇ ਪਹੁੰਚੇ ਹਾਂ, ਪਰ ਤੂੰ ਹੱਡ ਚੰਮ ਦੀ ਵਿਚਾਰ, ਖਾਣ ਪੀਣ ਵਾਲਾ ਬਾਲੇ, ਤੂੰ ਇਸ ਤਰ੍ਹਾਂ ਇੱਥੇ ਤੈਨੂੰ ਕੌਣ ਲਿਆ? ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਸਿੱਧੋ ਮੈਂ ਸ਼ਬਦ ਦੇ ਆਸਰੇ ਇੱਥੇ ਆਇਆ। ਬੜਾ ਅਸਰਜ ਹੋ ਗਿਆ ਵੀ ਉਹ ਸ਼ਬਦ ਕੀ ਚੀਜ਼ ਹੈ। ਸ਼ਬਦ ਵਿੱਚ ਜੇ ਜੁਗਤੀ ਨਾ ਹੋਵੇ ਤਾਂ ਤੁਸੀਂ ਇੱਥੇ ਪਹੁੰਚ ਕਿਸ ਤਰ੍ਹਾਂ ਸਕਦੇ? ਇਹਨਾਂ ਨੂੰ ਸਿੱਧਾਂ ਨੂੰ ਪਤਾ ਸੀ ਰਿਧੀਆਂ ਸਿੱਧੀਆਂ ਦਾ, ਪਰ ਸਮਰੱਥ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਕੌਣ ਅੜੇ। ਕਹਿੰਦੇ ਨੇ ਸਾਰੇ ਸਿੱਧ ਇਕੱਠੇ ਹੋ ਕੇ ਬਹਿ ਗਏ, ਇਹ ਜਿਹੜਾ ਨਾਨਕ ਆਇਆ ਹੈ, ਸੁਣਿਆ ਪੰਜਾਬ ਦੇ ਥੱਲੇ ਤੀਰਥਾਂ ਵਿੱਚ ਇਹਨੇ ਕਈਆਂ ਥਾਵਾਂ ਤੇ ਚਰਚਾ ਕੀਤੀ ਹੈ, ਤੇ ਚਰਚਾ ਕਰਕੇ ਬੜਿਆਂ ਬੜਿਆਂ ਨੂੰ ਹਰਾਇਆ ਹੈ। ਭਰਥਰੀ ਨੇ ਸੰਗਤ ਕੀਤੀ ਸੀ, ਗੋਪੀ ਚੰਦ ਨੇ ਸੰਗਤ ਕੀਤੀ ਸੀ, ਉਹ ਵੀ ਉੱਥੇ ਪਹੁੰਚੇ ਹੋਏ ਸਨ, ਤੇ ਸਾਰੇ ਸਿੱਧ ਇਕੱਠੇ ਬੈਠ ਗਏ ਵੀ ਜੇ ਤੇ ਸਾਨੂੰ ਉਹਨੇ ਅਲੱਹਦਾ ਅਲੱਹਦਾ ਨਾ ਸਾਰਿਆਂ ਨਮਸਕਾਰ ਕੀਤੀ ਤੇ ਫਿਰ ਕਹਾਂਗੇ ਇਹ ਮਰਿਆਦਾ ਪੁਰਸ਼ੋਤਮ ਨਹੀਂ, ਤੇ ਜੇ ਫਿਰ ਉਹ ਇਕੱਠਿਆਂ ਨੂੰ ਨਮਸਕਾਰ ਕੀਤੀ ਫਿਰ ਵੀ ਨਿਆਦਰ ਹੋਏਗਾ। ਗੋਰਖ ਸਾਡਾ ਗੁਰੂ ਹੈ, ਮਛਿੰਦਰ ਨਾਥ ਹੈ, ਦਰਜਾ ਬਦਰਜਾ ਵੱਡੇ ਛੋਟਿਆਂ ਨੂੰ ਸਤਿਕਾਰ ਦੇਣਾ ਚਾਹੀਦਾ। ਪਰ ਜਦ ਇਕੱਠੇ ਬੈਠਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਆਦੇਸ਼, ਬਾਬਾ ਆਦੇਸ਼, ਨਮਸਕਾਰ ਕਰ ਦਿੱਤੀ, ਭਾਵ ਕਿ ਤੁਹਾਨੂੰ ਸਾਰਿਆਂ ਨੂੰ ਨਮਸਕਾਰ ਹੈ। ਗੋਰਖ ਬੋਲਿਆ, ਕਹਿਣ ਲੱਗਾ ਜੀ ਤੁਸੀਂ ਨਿਆਦਰੀ ਕੀਤੀ ਹੈ, ਇੱਥੇ ਵੱਡੇ ਵੀ ਬੈਠੇ ਸਨ, ਤੁਹਾਡਾ ਫਰਜ਼ ਸੀ ਵੱਡਿਆਂ ਤੋਂ ਸ਼ੁਰੂ ਹੁੰਦੇ, ਮਛਿੰਦਰ ਤੋਂ ਸ਼ੁਰੂ ਹੁੰਦੇ ਗੋਰਖ, ਤੇ ਉਸ ਤੋਂ ਗਾਹ ਤੁਸੀਂ ਲਹਿਦਾ ਲਹਿਦਾ ਨਮਸਕਾਰ ਕਰਨੀ ਸੀ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮੈਂ ਨਮਸਕਾਰ ਸਾਰਿਆਂ ਨੂੰ ਸਾਂਝੀ ਇਸ ਕਰਕੇ ਕੀਤੀ ਹੈ, ਤੁਸੀਂ 84 ਸੀ ਗਿਣਤੀ ਵਿੱਚ, ਨਮਸਕਾਰ ਕਰਦਿਆਂ ਕਰਦਿਆਂ ਕੀ ਪਤਾ ਸਵਾਸਾਂ ਦਾ ਹਰ ਜਪਜਾਂ ਖਿਰ ਢੇਲਾ ਕੀਤੀ, ਮੇਰੀ ਜ਼ਿੰਦਗੀ ਮਤ ਜਾਪੇ ਸੋ ਆਵੇ ਕੇ ਨਾ ਆਵੇ, ਰਾਂ ਸਾਹ ਆਵੇ ਜਾਂ ਨਾ ਆਵੇ, ਮੈਂ ਅੱਧਿਆਂ ਕੁ ਨੂੰ ਨਮਸਕਾਰ ਕਰਦਾ, ਸਰੀਰ ਵਿੱਚ ਚੜ੍ਹਾਈ ਕਰ ਜਾਂਦਾ, ਤੇ ਮੈਨੂੰ ਤਾਂ ਦੋਸ਼ ਲੱਗਣਾ ਸੀ ਨਾ, ਮੈਂ ਸਾਰਿਆਂ ਨੂੰ ਇਕੱਠਿਆਂ ਨੂੰ ਨਮਸਕਾਰ ਕਰ ਦਿੱਤੀ ਹੈ। ਨਿਰੁੱਤਰ ਹੋ ਗਏ, ਬੜੀ ਕੁਲ ਚਰਚਾ ਹੈ। ਉਸ ਚਰਚਾ ਨੂੰ ਸਿੱਧ ਗੋਸ਼ਟ ਦਾ ਨਾਂ ਦਿੱਤਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ। ਜੋ ਜਪਜੀ ਸਾਹਿਬ ਦੀ ਵਿਚਾਰਧਾਰਾ ਆਈਏ ਮਨ ਦੀ ਇਕਾਗਰਤਾ ਨਾਲ ਮੂਲ ਮੰਤਰ ਦੇ ਕਰ ਵਿਚਾਰ ਸੁਣੀ ਸੀ, ਸਿੱਧ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਤੁਸੀਂ ਆਪਣੇ ਮੰਤਰ ਵਿੱਚ ਕੋਈ ਸਾਧਨ ਨਹੀਂ ਦੱਸੇ, ਕੋਈ ਜੜ ਧਾਰੇ ਨਹੀਂ ਦੱਸੇ, ਕੋਈ ਨਿਤਨੇਮ ਨਹੀਂ ਦੱਸਿਆ, ਤੁਸੀਂ ਤਾਂ ਇਹੋ ਹੀ ਕੀਤਾ ਹੈ ਵੀ ਸਿਮਰਨ ਕੀਤਾ ਜਾਏ, ਰੱਬ ਦਾ ਨਾਮ ਜਪਿਆ ਜਾਏ, ਤੇ ਚੰਗਾ ਕੰਮ ਕੀਤਾ ਜਾਏ ਤੇ ਜੀਵ ਦੀ ਕਲਿਆਣ ਹੋਵੇਗੀ। ਪਰ ਪਾਤਸ਼ਾਹ ਜਿੰਨਾ ਚਿਰ ਚਾਰ ਸਾਧਨ ਨਾ ਕੀਤੇ ਜਾਣ, ਸਰੀਰ ਦੀ ਪਵਿੱਤਰਤਾ ਨਾ ਹੋਵੇ ਸੰਸਾਰ ਵਿੱਚ, ਮਨੁੱਖ ਆਪਣੀ ਬਾਣੀ ਨੂੰ ਕੰਟਰੋਲ ਵਿੱਚ ਨਾ ਰੱਖੇ, ਜਿੰਨਾ ਚਿਰ ਮਨੁੱਖ ਅੰਨ ਪਾਣੀ ਨਾ ਛੱਡੇ, ਜਿੰਨਾ ਚਿਰ ਮਨੁੱਖ ਕੋਲ ਸਭ ਤੋਂ ਵੱਡੀ ਸਿਆਣਪਤਾ ਨਾ ਹੋਵੇ, ਇਹ ਚਾਰ ਸਾਧਨ ਨੇ। ਇਹਨਾਂ ਚਾਰ ਸਾਧਨਾਂ ਤੋਂ ਬਿਨਾਂ ਪਰਮੇਸ਼ਰ ਦੇ ਪ੍ਰਾਪਤੀ ਪਰਮੇਸ਼ਰ ਤੱਕ ਪਹੁੰਚਣਾ ਬਹੁਤ ਔਖਾ ਹੈ। ਸਭ ਤੋਂ ਪਹਿਲੀ ਗੱਲ ਸਰੀਰ ਦੀ ਪਵਿੱਤਰਤਾ ਹੋਵੇ, ਫਿਰ ਬਾਣੀ ਦੀ ਮੌਨਤਾ ਹੋਵੇ, ਬੋਲਣ ਤੇ ਕੰਟਰੋਲ ਹੋਵੇ, ਫਿਰ ਗਰੀਬਨ ਵਾਏ ਸਤਿਗੁਰੂ ਨਿਰਸ਼ਤ ਹੋਵੇ, ਤਿਆਗੀ ਹੋ ਜਾਏ, ਘਰ ਬਾਰ ਛੱਡਦਾ, ਰਾਜ ਭਾਗ ਛੱਡਦਾ, ਤੇ ਹੱਦ ਤੋਂ ਵੱਧ ਵੀ ਸਿਆਣਾ ਹੋਵੇ, ਤੇ ਫਿਰ ਰੱਬ ਦਾ ਦਰ ਮਿਲਦਾ, ਉਹਦੀ ਪ੍ਰਾਪਤੀ ਹੁੰਦੀ ਹੈ। ਪਰ ਤੁਸੀਂ ਤੇ ਕੁਝ ਵੀ ਨਹੀਂ ਕਰਾਇਆ। ਇਹ ਸੀ ਚਾਰ ਪ੍ਰਸ਼ਨ ਉਹਨਾਂ ਸਿੱਧਾਂ ਦੇ। ਹੁਣ ਇਹਨਾਂ ਚੌਵਾਂ ਪ੍ਰਸ਼ਨਾਂ ਦਾ ਉੱਤਰ ਜੋ ਗੁਰੂ ਨਾਨਕ ਦੇਵ ਮਹਾਰਾਜ ਦੇ ਰਹੇ ਨੇ, ਉਹ ਮਨ ਦੀ ਇਕਾਗਰਤਾ ਨਾਲ बड़े प्यार दे नाल सरवण करिए, एक बार गज के आखो सतनाम श्री वाहिगुरु जी।
सोचा सोच न हो गई जे सोची लखवार।
गरीब नवाज सतगुरु फरमाउंदे ने हे सिद्धो, सोचा सोच न हो गई। सोच दा अर्थ है पवित्रता, शरीर दी पवित्रता। तुसी ते एहो ही गल कर लई, शरीर दी पवित्रता होवे ते चंगी है। पर सिद्धो, कली शरीर दी पवित्रता नाल शरीर पवित्र होवेगा, मन दी मैल नहीं लथेगी। ते तुहानू पता है शरीर दी मैल ते ऐस जन्म दी है, पर मन दी मैल ते पता नहीं किन्नियां क जन्मां दी लगी होई है। मन बहुत मैला है, ते जिस इंसान दा मन मैला होवे शरीर पवित्र हो जाए। गल ते सिद्धो तुसी करदे हो परमेश्वर दी प्राप्ति दी, पर तुहानू पता परमेश्वर कितना पवित्र है। वो महान पवित्र है, ते पवित्र कोल गंदगी वाला, मैल वाला, दुर्गंधी वाला इंसान नहीं पहुंच सकता। तुसी शरीर दे पवित्रता कर लई, मन तुहाडा गंदगी नाल भरिया होया। जन्म जन्म दी इस मन नूं तुहाडे नूं मैल लगी होई है, इना मैला गंदा। परमेश्वर दी प्राप्ति किस तरह, ओदे कोल किस तरह पहुंचोगे। मन दी मैल बाहरले शरीर शनान करन नाल कदे नहीं लथेगी। गुरबाणी विच गुरु क्या विचारिया, महाराज फरमाउंदे ने मन मैला सब किश मैला। जे मन मैला है ते ओदा सारा कुछ ही मैला। तन धोता है, मन अच्छा ना होए। शरीर धोण नाल मन अच्छा नहीं। शरीर दी मैल ते लह सकदी है, पर मन दी मैल नहीं लथेगी। सिद्धो, पुस्तकां विच सनातनी तुहाडे च लिखी है, भगीरथ ने तप कीता अपने पितरां दी कल्याण करन वास्ते। कहिंदे ने कैलाश पर्वत तों जो ये गंगा आई, जिस विच इशनान करके तुसी पवित्रता मंदे हो, जिस विच इशनान करके तुसी समझदे हो कि मनुख पवित्र हो जांदा है, निर्मल हो जांदा है, उहदे जन्म ते मरण कटिया जांदा गंगा विच इशनान करन लगिया। पर यह हकीकत है, गंगा ते एक थां तों ही चलदी है। पर गुरु नानक पातशाह ने जो गुरबाणी दी गंगा लियांदी है, यह सारिया थावां ते चलदी है। जिस तरह बरसात उच्चे थावी है पै रही, नीवे थावी पैंदी है, गुरबाणी दी गंगा गुरु नानक पातशाह ने लियांदी है। ते महाराज कहण लगे, मन है एक विचारां दा केंद्र, संकल्पां दा केंद्र। तुहाडे गौर तुहाडे मिशंदर नाथ ने ही मन दे सुभा नूं किया है कि संकल्पो विकल्पो ही मना। संकल्प ते दीर्घ दृष्टि पे, हुण संकल्प कर लिया आ कम शुरू कीता है, इहदी कमाई होवेगी, हौली हौली प्रॉफिट होवेगा। इहनूं कहिंदे ने संकल्प, दीर्घ दृष्टि नाल बनिया रहे। ते विकल्प है हर रोज ख्याल बदलते रहने, इहनूं कहिंदे ने इहनां दोनां ख्यालां दे समाधान नूं मन कहिंदे ने। लेकिन एक महाराज कहिंदे ने, ये मन शक्ति, ये मन सीओ, इस उस परमेश्वर दी शक्ति दा भी हिस्सा एक मन है। लेकिन ए जिहड़ा मन है जिस मन नूं जन्मां जमातरां दी मैल लगी है ते तुहाडे मनां नूं भी मैल लगी है सिद्धो तुहाडे मनां नूं ते इन्नी अहंकार दी मैल लगी है कि असीं राज छड्डे है भाग छड्डे है ते तुसीं ते मैल दे अहंकार विच बैठे होए हो समेर पर्वत दे टिल्ले ते इस करके मन की मैल लाने वास्ते ये आवश्य है कि कोई अंदरला तीर्थ लभना पेगा शरीर की मैल ते तुसी ला ली बाहर इनान करके कोई गंगा ते इनान कर लिया किसी ने मान सरोवर विच इनान कर लिया किसी ने किसी नदी विच इनान कर लिया पर मन की मैल लाने वास्ते कोई अंदर तीर्थ होवेगा तीर्थ लभना पेगा तीर्थ केड़ा है गुरु रामदास पातशाह श्री गुरु अर्जन देव पातशाह ने जो सरोवर बनाया है ये तो बाहरली मैल लाने वास्ते है पर दरबार साहब दे सरोवर विच एक होर सरोवर है जो श्री हरिमंदर साहब विच गुरबाणी दा सरोवर प्रकाश होए जिस गुरबाणी दे सरोवर ने मन दी मैल लाउनी है तीर्थ हमरा हर को नाम नाम है तीर्थ आ जिहड़ी संगत है ਇਹ ਸੰਗਤ ਵਿੱਚ ਪਰਮੇਸ਼ੁਰ ਦੀ ਬਾਣੀ ਦਾ ਉਚਾਰਨ ਹੋ ਰਿਹਾ ਤੁਸੀਂ ਸਮਝੋ ਕਿ ਇੱਕ ਬਾਣੀ ਦੇ ਤੀਰਥ ਦੇ ਘਾਟ ਤੇ ਬੈਠੇ ਹੋਏ ਹੋ ਇਸ ਇਹ ਤੀਰਥ ਹੈ ਗੁਰਬਾਣੀ ਦਾ ਗੁਰੂ ਕਾ ਦਰਬਾਰ ਇਸ ਗੁਰੂ ਕੇ ਦਰਬਾਰ ਦੇ ਤੀਰਥ ਦੇ ਘਾਟ ਤੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮੰਨਣਾ ਇਸ਼ਨਾਨ ਹੈ ਜਿਨ੍ਹਾਂ ਨੇ ਸੁਣਿਆ ਜਿਨ੍ਹਾਂ ਨੇ ਮੰਨਣ ਕੀਤਾ ਜਿਨ੍ਹਾਂ ਨੇ ਮਨ ਵਿੱਚ ਭਾਉ ਪਿਆਰ ਲੈ ਆਉਂਦਾ ਡਰ ਲੈ ਆਉਂਦਾ ਇਸ ਡਰ ਦਾ ਉਸਨੇ ਤੇ ਇਸ ਤੀਰਥ ਤੇ ਇਸ ਸੰਗਤ ਦੇ ਘਰ ਤੇ ਆ ਕੇ ਇਸ਼ਨਾਨ ਕਰ ਲਿਆ ਤੇ ਕਈ ਮਨੁੱਖ ਨਦੀ ਦੇ ਕਿਨਾਰੇ ਤੇ ਜਾ ਕੇ ਡਰਦੇ ਰਹਿੰਦੇ ਨੇ ਪਾਣੀ ਠੰਡਾ ਹੈ ਇਸ਼ਨਾਨ ਕਰਨ ਨੂੰ ਚਿੱਤ ਨਹੀਂ ਕਰਦਾ ਤੇ ਉਹ ਫਿਰ ਥੋੜੇ ਜਿਹੇ ਅੱਖ ਮੂੰਹ ਦੇ ਛਿੱਟੇ ਮਾਰ ਕੇ ਜਾਂ ਆਪਣੇ ਉਂਗਲਾਂ ਦੇ ਨਾਲ ਹੀ ਸਰੀਰ ਦੇ ਉੱਤੋਂ ਦੀ ਪਾਣੀ ਸੁੱਟ ਕੇ ਚਲੋ ਜੀ ਇਸ਼ਨਾਨ ਕਰ ਲਿਆ ਤੇ ਸੰਤ ਮਹਾਰਾਜ ਜੀ ਕਿਹਾ ਕਰਦੇ ਹੱਦ ਤੋਂ ਵੱਧ ਠੰਡ ਸੀ ਤੇ ਬ੍ਰਾਹਮਣ ਦਾ ਸੁਭਾਅ ਸੀ ਪਹਿਲਾਂ ਗੰਗਾ ਵਿੱਚ ਇਸ਼ਨਾਨ ਆਪ ਠਾਕਰ ਦਾ ਕਰਾਉਣਾ ਤੇ ਮਗਰੋਂ ਆਪ ਕਰਨਾ ਹੁਣ ਠਾਕਰ ਦਾ ਜਦੋਂ ਇਸ਼ਨਾਨ ਕਰਾਉਣ ਲੱਗਾ ਹੱਥ ਠਰ ਗਿਆ ਹੱਥ ਠਰੇ ਚੋਂ ਕਿਤੇ ਠਾਕਰ ਛੁੱਟ ਗਿਆ ਪਾਣੀ ਚ ਰੁੜ ਗਿਆ ਹੁਣ ਬ੍ਰਾਹਮਣ ਕੀ ਕਰੇ ਬ੍ਰਾਹਮਣ ਨੇ ਸਲੋਕ ਜੋੜਿਆ ਕਿ ਹੇ ਭਗਵਾਨ ਹੇ ਠਾਕਰ ਤੋਏ ਇਸ਼ਨਾਨ ਮੋਹੇ ਇਸ਼ਨਾਨ ਜੇ ਤੇਰਾ ਇਸ਼ਨਾਨ ਹੋ ਗਿਆ ਤੇ ਤੇਰੇ ਵਿੱਚ ਮੈਂ ਆ ਗਿਆ ਤੂੰ ਮੇਰਾ ਇਸ਼ਟ ਹੈ ਹੁਣ ਤੂੰ ਤੇ ਇਸ਼ਨਾਨ ਦੇ ਵਿੱਚ ਚਲਿਆ ਗਿਆ ਪਾਣੀ ਚ ਸਾਡੀ ਵੀ ਕੋਈ ਐਸੀ ਹੀ ਹਾਲਤ ਹੈ ਗਰੀਬ ਨਵਾਜ ਸਤਿਗੁਰਾਂ ਉਚਾਰਿਆ ਕਿ ਸਿੱਖ ਤੂੰ ਗੁਰੂ ਕੀ ਸੰਗਤ ਵਿੱਚ ਇਹ ਸਮਝੋ ਕਿ ਇੱਕ ਨਾਮ ਦਾ ਤੀਰਥ ਹੈ ਆ ਦਰਬਾਰ ਤੇ ਸੰਗਤ ਇੱਕ ਘਾਟ ਹੈ ਇਸ ਘਾਟ ਵਿੱਚ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਉ ਮਨ ਦੀ ਮੈਲ ਲੱਥੇਗੀ ਜੇ ਸੰਗਤ ਦੇ ਤੀਰਥ ਤੇ ਆ ਕੇ ਗੁਰਬਾਣੀ ਦੀ ਵਿਚਾਰਧਾਰਾ ਨੂੰ ਸੁਣਾਂਗੇ ਗੁਰਬਾਣੀ ਜਿਹੜਾ ਹੈ ਹਮਰਾ ਤੀਰਥ ਹਰ ਕਾ ਨਾਉ ਪਰਮੇਸ਼ੁਰ ਦਾ ਨਾਮ ਤੀਰਥ ਹੈ ਤੇ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਸਿੱਧੋ ਸੋਚੈ ਸੋਚ ਨਾ ਹੋਵੇ ਸੋਚ ਦਾ ਅਰਥ ਹੈ ਪਵਿੱਤਰਤਾ ਜੈਸੇ ਸ੍ਰੀ ਸੁਖਮਨੀ ਸਾਹਿਬ ਪਾਠ ਕਰਨ ਵਾਲਿਆਂ ਨੂੰ ਤੁਕਾਂ ਯਾਦ ਨੇ। ਸੋਚ ਕਰੇ ਦਿਨ ਹਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਰਾਤ ਦਿਨ ਪਵਿੱਤਰਤਾ ਕਰਦਾ, ਬੜੀ ਪਵਿੱਤਰਤਾ ਰੱਖਦਾ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ ਬਾਹਰਲੀ ਪਵਿੱਤਰਤਾ ਨਾਲ ਕਤਈ ਮਨ ਦੀ ਮੈਲ ਨਹੀਂ ਲੱਥੇ। ਜੇ ਮਨ ਦੀ ਮੈਲ ਬਾਹਰਲੇ ਇਸ਼ਨਾਨ ਨਾਲ ਲੱਥ ਜਾਂਦੀ ਤੇ ਜਲ ਕੇ ਮੱਜਣ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਉਹਦੇ ਨਾਲ ਫਿਰ ਫਿਰ ਜੋਨੀ ਆਵੇ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਸਿੱਧੋ, ਤੁਸੀਂ ਤੇ ਕਹਿੰਦੇ ਹੋ ਨਾ ਸਰੀਰ ਦੀ ਪਵਿੱਤਰਤਾ ਹੋਵੇ, ਪਹਿਲਾਂ ਸਾਧਨ ਹੋਵੇ ਤੇ ਸੋਚੇ ਸੋਚ ਨਾ ਹੋਵੇ। ਪਵਿੱਤਰਤਾ ਨਾਲ ਮਨ ਦੀ ਨਿਰਮਲਤਾ ਨਹੀਂ ਹੋਏਗੀ। ਮਨ ਦੀ ਨਿਰਮਲਤਾ ਤਾਂ ਹੋਵੇਗੀ ਜੇ ਬਾਣੀ ਦੇ ਤੀਰਥ ਤੇ ਇਸ਼ਨਾਨ ਕਰਾਂਗੇ। ਮਨ ਹੈ ਵਿਚਾਰਾਂ ਦਾ ਕੇਂਦਰ, ਗੁਰਬਾਣੀ ਵੀ ਵਿਚਾਰਾਂ ਦਾ ਹੀ ਕੇਂਦਰ ਹੈ। ਵਿਚਾਰ ਜਿਹੜਾ ਹੈ ਗੁਰਬਾਣੀ ਵਿੱਚ, ਜਿਹੜੇ ਵਿਚਾਰ ਨੇ ਨਾ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਦੇ, ਉਹ ਵੀ ਵਿਚਾਰਾਂ ਦਾ ਕੇਂਦਰ ਹੈ। ਤੇ ਕਹਿੰਦੇ ਨੇ ਹੀਰੇ ਨੂੰ ਜੇ ਵਿੰਨਣਾ ਹੋਵੇ ਨਾ, ਛੇਕ ਪਾਉਣਾ ਹੋਵੇ ਤੇ ਹੀਰੇ ਦੀ ਕਣੀ ਵਰਮੇ ਦੇ ਅੱਗੇ ਲਾਉਣੀ ਪਏਗੀ ਤੇ ਤਾਂ ਹੀਰੇ ਵਿੱਚ ਛੇਕ ਪਏਗਾ। ਮਨ ਦੀ ਮੈਲ ਲਾਉਣੀ ਹੈ ਤੇ ਫਿਰ ਮਨ ਵਿਚਾਰਾਂ ਦਾ ਕੇਂਦਰ ਹੈ, ਤੇ ਗੁਰਬਾਣੀ ਵਿਚਾਰਾਂ ਦੇ ਕੇਂਦਰ ਨਾਲ ਜਦੋਂ ਸਿੱਖ ਮਨ ਦੇ ਵਿਚਾਰਾਂ ਦੇ ਕੇਂਦਰ ਨੂੰ ਗੁਰਬਾਣੀ ਦੇ ਵਿਚਾਰਾਂ ਦੇ ਕੇਂਦਰ ਨਾਲ ਜਦੋਂ ਜੋੜ ਲਏਗਾ ਤੇ ਦੋਨਾਂ ਤਰਫਾਂ ਤੋਂ ਵਿਚਾਰਾਂ ਦੀ ਸਾਂਝ ਪੈ ਜਾਏਗੀ ਤੇ ਫਿਰ ਮਨ ਦੀ ਮੈਲ ਲੱਥ ਜਾਏਗੀ। ਕਿਉਂਕਿ ਜਿਹੜੇ ਮਨ ਦੇ ਮਾੜੇ ਸੰਕਲਪ ਨੇ, ਉਹਨਾਂ ਸੰਕਲਪਾਂ ਵਿੱਚ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਸੰਕਲਪ ਜਿਉਂ ਜਿਉਂ ਹੀ ਪ੍ਰਵੇਸ਼ ਹੁੰਦੇ ਜਾਣਗੇ, ਤਿਉਂ ਤਿਉਂ ਮਨ ਦੀ ਮੈਲ, ਇਸ ਜਨਮ ਦੀ ਨਹੀਂ ਪਤਾ ਨਹੀਂ ਕਿੰਨਿਆਂ ਕੁ ਜਨਮਾਂ ਦੀ ਮੈਲ ਲੱਗੀ ਹੋਈ ਹੈ। ਸੋਚੇ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਤੇ ਜੇ ਸਿੱਧੋ ਤੁਸੀਂ ਇਹੋ ਹੀ ਕਹੋ, ਪਵਿੱਤਰਤਾ ਹੀ ਇੱਕ ਮੈਲ ਹੈ, ਬਾਹਰਲੀ ਮੈਲ ਲੱਥ ਜਾਏ, ਬਾਹਰਲੀ ਮੈਲ ਦੇ ਨਾਲ ਸੋਚੇ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਵੀ ਇਸ਼ਨਾਨ ਕਰ ਲਓ, ਸਾਬਣ ਲਾ ਲਓ, ਪਵਿੱਤਰਤਾ ਕਰ ਲਓ। ਮਨੁੱਖ ਦੀ ਫਿਤਰਤ ਇਹ ਹੈ, ਅਸੀਂ ਹਰ ਰੋਜ਼ ਅੰਮ੍ਰਿਤ ਵੇਲੇ ਬ੍ਰਸ਼ ਨਾ ਕਰੀਏ। ਕੋਈ ਬੰਦਾ ਇੱਕ ਦਿਨ ਨਾ ਕਰੇ, ਦੋ ਦਿਨ ਨਾ ਕਰੇ, ਤੀਜੇ ਦਿਨ ਉਹਦੇ ਮੂੰਹ ਚੋਂ ਦੁਰਗੰਧੀ ਜਿਸ ਤਰ੍ਹਾਂ ਵਿਸ਼ਟਾ ਦੀ ਆਉਂਦੀ, ਕਿਉਂਕਿ ਪਵਿੱਤਰਤਾ ਨਹੀਂ ਸਾਡੇ ਸਰੀਰ ਦੇ ਅੰਦਰ ਤੇ ਵਿਸ਼ਟਾ ਅਸਤ ਰਗਤ ਪਰੇਟਿਓ ਚਾਮ ਹੈ। ਇਸ ਕਰਕੇ ਜੇ ਸੋਚੀ ਲੱਖ ਵਾਰ, ਜੇ ਲੱਖਾਂ ਵਾਰ ਵੀ ਇਸ਼ਨਾਨ ਕਰ ਲਓ, ਪਵਿੱਤਰਤਾ ਕਰ ਲਓ, ਸਿੱਧੋ ਬਾਹਰਲੀ ਪਵਿੱਤਰਤਾ ਨਾਲ ਮਨ ਦੀ ਪਵਿੱਤਰਤਾ ਨਹੀਂ। ਮਨ ਦਾ ਤੀਰਥ ਹੋਰ ਹੈ, ਉਹ ਤੀਰਥ ਬਾਹਰ ਨਹੀਂ, ਤੀਰਥ ਅੰਦਰ ਹੈ। ਅੰਦਰੋਂ ਤੀਰਥ ਨੂੰ ਉਸ ਨੂੰ ਭਾਲਣਾ, ਲੇਕਿਨ ਅੰਦਰੋਂ ਤੀਰਥ ਉਦੋਂ ਮਿਲੇਗਾ ਜਦੋਂ ਗੁਰਬਾਣੀ ਦੇ ਵਿਚਾਰਾਂ ਨੂੰ ਆਪਣੇ ਮਨ ਦੇ ਵਿਚਾਰਾਂ ਨਾਲ ਏਕਤਾ ਦੀ ਸਾਂਝ ਕਰਾਂਗੇ।
ਚੁੱਪ ਨਾ ਹੋ ਗਈ ਜੇ ਲਾਏ ਰਹਾਂ ਲਿਵਤਾਰ।
ਦੂਜਾ ਸਾਧਨ ਕਹਿਣ ਲੱਗੇ ਗਰੀਬਨ ਵਾਏ ਸਤਿਗੁਰੂ, ਜਿੰਨਾ ਚਿਰ ਬੋਲਣ ਤੇ ਕੰਟਰੋਲ ਨਾ ਹੋਵੇ, ਮੌਨ ਨਾ ਸਾਧਿਆ ਜਾਏ, ਉਹਨਾਂ ਚਿਰ ਤੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਤੁਸੀਂ ਇਹ ਵੀ ਕੋਈ ਸਾਧਨ ਨਹੀਂ ਕਰਾਇਆ। ਮਹਾਰਾਜ ਕਹਿੰਦੇ ਨੇ ਚੁੱਪ ਹੈ, ਚੁੱਪ ਨਾ ਹੋਵੇ। ਜੇ ਮਨੁੱਖ ਜ਼ਬਾਨ ਤੋਂ ਬੋਲਣਾ ਚੁੱਪ ਧਾਰਨ ਕਰ ਲਏ, ਪਰ ਮਨ ਦੇ ਅੰਦਰ ਤੇ ਮਨੁੱਖ ਜਿਹੜਾ ਹੈ ਉਹ ਬੋਲਦਾ ਹੈ। ਕਈ ਵਾਰ ਤੁਸੀਂ ਵੇਖਿਆ ਨਾ, ਬੰਦੇ ਕੱਢੇ ਤੁਰੇ ਫਿਰਨਗੇ, ਆਪਣੇ ਮਨ ਨਾਲ ਹੀ ਝਗੜਾ ਕਰੀ ਜਾਣਗੇ। ਅੰਦਰੇ ਸੰਕਲਪਾਂ ਦਾ ਝਗੜਾ ਹੈ, ਅੰਦਰੇ ਹੀ ਆਪਣੇ ਆਪ ਨੂੰ ਕਦੀ ਲਾਹ ਹੈ, ਕਦੀ ਚੜਾਅ ਹੈ, ਖਿਆਲਾਂ ਦਾ ਟਕਰਾਅ ਹੈ। ਖਿਆਲਾਂ ਦੇ ਟਕਰਾਅ ਨਾਲ ਮਨੁੱਖ ਜਿਹੜਾ ਹੈ ਉਹ ਅੰਦਰ ਝਗੜਾ ਕਰੀ ਜਾ ਰਿਹਾ। ਚੁੱਪ ਕੀਤੀਆਂ ਜ਼ਬਾਨ ਨਾਲ ਜੇ ਚੁੱਪ ਕਰ ਜਾਈਏ ਤੇ ਚੁੱਪ ਕੀਤੀਆਂ ਹੋਈਆਂ ਗਰੀਬਨ ਬਾਜ ਸਤਿਗੁਰੂ ਫਰਮਾਉਂਦੇ ਨੇ ਕਤਈ ਹੀ ਚੁੱਪਤਾ ਨਹੀਂ ਹੁੰਦੀ। ਜੈਸੇ ਗੁਰੂ ਨਾਨਕ ਪਾਤਸ਼ਾਹ ਇੱਕ ਕਿਤੇ ਨਗਰ ਵਿੱਚ ਚਲੇ ਗਏ, ਇੱਕ ਢੋਲੀ ਢੋਲ ਵਜਾ ਰਿਹਾ, ਫਲਾਣੇ ਇੱਕ ਮੌਨ ਧਾਰ ਕੇ ਬੈਠੇ ਹੋਏ ਨੇ ਸਾਧੂ, ਉਹਨਾਂ ਨੇ 40 ਦਿਨ ਚਲੀਸਾ ਕੱਟਣਾ ਹੈ। 40 ਦਿਨਾਂ ਤੋਂ ਬਾਅਦ ਉਹਨਾਂ ਨੇ ਬਾਹਰ ਨਿਕਲਣਾ। ਢੋਲ ਦੇ ਡੱਗੇ ਦੇ ਨਾਲ ਪਬਲਿਕ ਨੂੰ ਸੁਣਾ ਰਿਹਾ ਸਾਰੇ ਨਗਰਾਂ ਵਿੱਚ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਭਾਈ ਇਹ ਤੂੰ ਕੀ ਕਰ ਰਹੇ ਹੈ? ਕਹਿਣ ਲੱਗਾ, ਜੀ ਸਾਡੇ ਇੱਕ ਜੋਗੀ ਆਇਆ, ਉਹਨੇ 40 ਦਿਨ ਦਾ ਮੌਨ ਰੱਖਿਆ ਤੇ ਮੈਂ ਦੱਸ ਰਿਹਾ। ਮਹਾਰਾਜ ਕਹਿਣ ਲੱਗੇ, ਉਹਨੇ ਤੇ ਧਰਿਆ ਮੌਨ 40 ਦਿਨ ਦਾ, ਤੇ ਉਹਦੇ ਮੌਨ ਨੂੰ ਤੂੰ ਢੋਲ ਦੇ ਡੱਗੇ ਨਾਲ ਪਬਲਿਕ ਨੂੰ ਸੁਣਾ ਰਿਹਾ, ਭਾਵ ਕਿ ਉਹਦੀ ਭਾਵਨਾ ਜ਼ਬਾਨ ਤੋਂ ਤੇ ਬੰਦ ਹੈ ਲੇਕਿਨ ਢੋਲ ਦੇ ਡੱਗੇ ਨਾਲ ਤੇ ਪਬਲਿਕ ਨੂੰ ਸੁਣਾ ਰਿਹਾ। ਇਹ ਕੈਸਾ ਦੁਨੀਆਂ ਦਾ ਪਖੰਡ ਹੈ। ਮਹਾਰਾਜ ਕਹਿਣ ਲੱਗੇ, ਵੀ ਇਹ ਤੂੰ ਕਿਉਂ ਕਰਦਾ? ਕਹਿਣ ਲੱਗਾ, ਜੀ ਮੈਨੂੰ ਤੇ 5 ਰੁਪਈਏ ਦਿਹਾੜੀ ਮਿਲਦੀ ਹੈ ਤੇ ਮੈਂ ਤੇ ਡੱਗੇ ਵਜਾ ਕੇ ਤੇ ਮੈਂ ਤੇ ਦੱਸਦਾ ਹਾਂ। ਮਹਾਰਾਜ ਕਹਿਣ ਲੱਗੇ, ਵੀ ਤੂੰ ਇਸ ਤਰ੍ਹਾਂ ਕਰ, 1 ਰੁਪਈਆ ਹੋਰ ਵੱਧ ਲੈ ਲਈ ਤੇ ਤੂੰ ਦੱਸ ਵੀ ਉਹਨਾਂ 40ਵੇਂ ਦਿਨ ਨਹੀਂ ਨਿਕਲਣਾ। ਕਹਿਣ ਲੱਗਾ, ਜੀ ਠੀਕ ਹੈ, ਮੈਨੂੰ ਕੀ ਹੈ, ਉਹਨੂੰ ਜਿਹਨੂੰ ਪੈਸੇ ਵੱਧ ਮਿਲ ਜਾਣ ਗਰੀਬ ਨੂੰ, ਉਹਨੇ ਹੋਰ ਕੀ ਕਰਨਾ। ਦੱਸਣਾ ਸ਼ੁਰੂ ਕਰ ਦਿੱਤਾ ਵੀ 40ਵੇਂ ਦਿਨ ਜਿਹੜਾ ਜੋਗੀ ਹੈ ਵਰਤ ਤੇ ਬੈਠਾ, ਮੌਨ ਧਾਰ ਕੇ ਬੈਠਾ, ਉਹਨੇ ਨਹੀਂ ਨਿਕਲਣਾ। ਤੇ ਜਦੋਂ 40 ਦਿਨ ਪੂਰੇ ਹੋ ਗਏ, ਅੱਗੇ ਤਾਂ ਸੀ ਨਾ ਵੀ 1 ਸਾਲ ਬਾਅਦ 2 ਸਾਲਾਂ ਬਾਅਦ ਆਉਣਾ ਤੇ 40 ਦਿਨ ਇਸ ਤਰ੍ਹਾਂ ਹੀ ਕਰਨਾ ਤੇ ਹਜ਼ਾਰਾਂ ਦੀ ਗਿਣਤੀ ਲੋਕਾਂ ਨੇ ਇਕੱਠੇ ਹੋ ਜਾਣਾ। ਆ ਦੇਖਿਆ ਨਾ ਇੱਕ ਆਪਣੇ ਬਰਮਿੰਘਮ, ਉਸ ਕਈ ਵਾਰ ਉਸ ਬੱਚੇ ਨੂੰ ਵੇਖਿਆ ਤੁਰਿਆ ਫਿਰਦਾ, ਲੈ ਇੱਕ ਭੋਰੇ ਵਿੱਚ ਬਿਠਾ ਲਿਆ, ਹੁਣ ਪਤਾ ਨਹੀਂ ਲੱਗਦਾ ਜਿਸ ਦਿਨ ਉਹ ਨਿਕਲਦਾ। ਮਾਈਆਂ ਹਜ਼ਾਰਾਂ ਦੀ ਗਿਣਤੀ ਉਹਨੂੰ ਇਕੱਠੀਆਂ ਹੋ ਜਾਂਦੀਆਂ ਨੇ 100 ਰੋਡ ਤੇ। ਕੈਸਾ ਪਖੰਡ ਹੈ ਦੁਨੀਆਂ ਦਾ, ਕੈਸੀ ਆਖਿਰਕਾਰ ਭੇਖ ਚੱਲਦਾ। ਇਸੇ ਕਰਕੇ ਕਲਗੀਧਰ ਪਾਤਸ਼ਾਹ ਨੇ 10 ਗ੍ਰੰਥ ਵਿੱਚ ਲਿਖ ਦਿੱਤਾ ਹੈ। ਮਹਾਰਾਜ ਕਹਿੰਦੇ, ਕਲਯੁਗ ਦਾ ਸਮਾਂ ਹੈ, ਸਵਾਂਗ ਦੇਖਤ ਰੀਜਤ ਹੈ ਰਾਜਾ। ਭੇਖ ਬਣਿਆ ਹੋਵੇ, ਸਵਾਂਗ ਬਣਾਇਆ ਹੋਵੇ ਤੇ ਭਾਵੇਂ ਅੰਦਰ ਕੱਖ ਵੀ ਨਾ ਹੋਵੇ, ਬਾਹਰਲਾ ਸਵਾਂਗ ਹੋਵੇ ਤੇ ਦੁਨੀਆਂ ਦੇ ਰਾਜੇ ਰੀਝਦੇ ਨੇ, ਕਿਉਂਕਿ ਕਲਯੁਗ ਦਾ ਸਮਾਂ ਇਹ ਭੇਖ ਚੱਲਦਾ ਹੈ। ਤੋ ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ, ਜਦੋਂ ਉਹ ਵੇਖਿਆ 40ਵੇਂ ਦਿਨ ਤੋਂ ਉੱਥੇ ਕੁਝ ਉਹਨਾਂ ਨੇ ਇਕੱਠ ਹੈ ਨਹੀਂ ਸੀ, ਕਹਿੰਦੇ ਨੇ ਬੇਹੋਸ਼ ਹੋ ਕੇ ਡਿੱਗ ਪਿਆ। ਪੈਸਾ ਭਾਈ ਸੰਤੋਖ ਸਿੰਘ ਜੀ ਨੇ ਤੇ ਲਿਖਿਆ ਵੀ ਹੋਕੇ ਨਾਲ ਉਹਦੇ ਪ੍ਰਾਣ ਨਿਕਲ ਗਏ, ਪਰ ਬੇਹੋਸ਼ ਹੋ ਕੇ ਡਿੱਗ ਪਿਆ। ਮਹਾਰਾਜ ਨੇ ਉਹਦਾ ਮਾਰਸ਼ ਕਰਵਾਈ ਮਰਦਾਨੇ ਤੋਂ, ਹੋਸ਼ ਵਿੱਚ ਆਇਆ, ਕਹਿਣ ਲੱਗਾ, ਜੀ ਕੋਈ ਪਬਲਿਕ ਦਿਸਦੀ ਨਹੀਂ, ਮੈਂ ਤੇ ਪੈਸੇ ਵੀ ਬੜੇ ਖਰਚ ਬੈਠਾ ਹਾਂ, ਢੋਲੀ ਨੂੰ ਪੈਸੇ ਦਿੱਤੇ ਨੇ, ਵੀ 40ਵੇਂ ਦਿਨ ਮੈਂ ਨਿਕਲਣਾ। ਮਹਾਰਾਜ ਕਹਿਣ ਲੱਗੇ ਕਿ ਹੇ ਜੋਗੀ, 40 ਦਿਨ ਜੇ ਤੂੰ ਅੰਦਰ ਬੈਠਾ ਰਿਹਾ ਹੈ, ਤੂੰ ਰੱਬ ਦੀ ਪ੍ਰਾਪਤੀ ਵਾਸਤੇ ਤੇ ਕੋਈ ਸਾਧਨ ਨਹੀਂ ਕੀਤਾ, ਤੇਰੇ ਮਨ ਵਿੱਚ ਤੇ ਚੱਕਰ ਚੱਲ ਰਿਹਾ ਸੀ ਵੀ ਬਾਹਰ ਜਦੋਂ ਨਿਕਲਾਂਗਾ ਹਜ਼ਾਰਾਂ ਦੀ ਗਿਣਤੀ ਲੋਕ ਇਕੱਤਰ ਹੋਣਗੇ, ਮੇਰੇ ਜਲੂਸ ਨਿਕਲਣਗੇ, ਆਪਣੇ ਮਹਿਮਾ ਪ੍ਰਤਾਪ ਵਾਸਤੇ ਕਰਦੇ ਆ। ਚੁੱਪਿਆਂ ਤੇ ਚੁੱਪ ਨਹੀਂ ਹੋ ਸਕਦਾ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਤੇਲ ਧਾਰਾਵਤ ਬਿਰਤੀ ਜੋੜ ਕੇ ਜੇ ਮਨੁੱਖ ਚੁੱਪ ਕਰਕੇ ਵੀ ਬੈਠ ਜਾਏ ਨਾ, ਤੇ ਮਨੁੱਖ ਦੇ ਮਨ ਦੀ ਜਿਹੜੀ ਅੰਦਰਲੀ ਬਿਰਤੀ ਹੈ ਨਾ, ਉਹ ਚਲੀ ਜਾ ਰਹੀ ਹੈ, ਸੰਕਲਪ ਤੁਰੇ ਜਾ ਰਹੇ ਨੇ, ਕਦੀ ਮਨੁੱਖ ਦਾ ਮਨ ਅੰਦਰਲਾ ਵਾਤਾਵਰਣ ਉਹ ਟਿਕਦਾ ਨਹੀਂ। ਇਸ ਕਰਕੇ ਜੋਗੀਓ, ਇਹ ਜਿਹੜਾ ਚੁੱਪ ਦਾ ਸਾਧਨ ਹੈ, ਮੌਨ ਦਾ ਸਾਧਨ ਹੈ, ਇਹ ਵੀ ਦੁਨੀਆਂ ਤੇ ਸਫਲ ਨਹੀਂ, ਇਹਦੇ ਭੇਖੀਆਂ ਵਾਸਤੇ ਹੈ, ਲੇਕਿਨ ਰੱਬ ਦੀ ਪ੍ਰਾਪਤੀ ਦੇ ਰਾਹ ਵਾਸਤੇ ਇਹ ਵੀ ਇੱਕ ਰੋੜਾ ਹੈ।
ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ।
ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ, ਕਿਉਂਕਿ ਉਹਨਾਂ ਨੇ ਕਿਹਾ ਮਹਾਰਾਜ ਅਸੀਂ ਖਾਣ ਪੀਣ ਤੇ ਕੰਟਰੋਲ ਰੱਖਦੇ ਹਾਂ ਤੇ ਕਈ ਵਾਰ ਕਈ ਸਾਲ ਨਹੀਂ ਅਸੀਂ ਖਾਂਦੇ, ਬੜਾ ਕੰਟਰੋਲ ਰੱਖਦੇ ਹਾਂ। ਮਹਾਰਾਜ ਕਹਿੰਦੇ ਨੇ ਵੀ ਜੇ ਕੰਟਰੋਲ ਵੀ ਰੱਖਦੇ ਹੋ, ਲੇਕਿਨ ਉਸ ਤੋਂ ਬਾਅਦ ਰਿਧੀਆਂ ਸਿੱਧੀਆਂ ਪ੍ਰਾਪਤ ਕਰਨ ਤੋਂ ਬਾਅਦ ਵੀ ਤੁਹਾਡੀ ਭੁੱਖਿਆਂ ਦੀ ਭੁੱਖ ਉਤਰਦੀ ਨਹੀਂ। ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਬਾਬਰ ਦੀ ਜੇਲ੍ਹ ਵਿੱਚ ਸਨ, ਸਿਮਰਨ ਹੋ ਰਹੀ ਹੈ, ਦੁਖੀ ਲੋਕਾਂ ਨੂੰ ਤੱਕੀ ਹੈ। ਪਾਤਸ਼ਾਹ ਕਹਿਣ ਲੱਗੇ ਪ੍ਰੇਮੀਓ, ਵਾਹਿਗੁਰੂ ਦਾ ਸਿਮਰਨ ਕਰੋ, ਮਨ ਦੀ ਇਕਾਗਰਤਾ ਨਾਲ ਨਾਮ ਜਪੀ ਚੱਲੋ, ਪਰ ਆਖਰਕਾਰ ਇੱਕ ਦੁਨੀਆਂ ਤੇ ਪ੍ਰਸਿੱਧ ਗੱਲ ਹੈ, ਮਨੁੱਖ ਜਦੋਂ ਦੁਖੀ ਹੁੰਦਾ ਉਦੋਂ ਉਹਦਾ ਮਨ ਬੜਾ ਟਿਕਦਾ। ਕੋਈ ਮਨੁੱਖ ਨੂੰ ਹੱਦ ਤੋਂ ਵੱਧ ਦੁੱਖ ਹੋਵੇ ਬਿਮਾਰੀ ਕਰਕੇ ਜਾਂ ਹੋਰ ਕੋਈ ਵੀ ਦੁੱਖ ਹੋਵੇ, ਜਦੋਂ ਆ ਕੇ ਅਰਦਾਸ ਕਰਾਉਂਦਾ ਜਾਂ ਕਰਦਾ, ਜਿੰਨਾ ਉਹਦਾ ਮਨ ਟਿਕਿਆ ਹੁੰਦਾ ਆਮ ਸਧਾਰਨ ਬੰਦੇ ਦਾ ਨਹੀਂ ਟਿਕਦਾ। ਗੁਰੂ ਕਿਆਂ ਨੇ ਬਾਣੀ ਚ ਲਿਖ ਦਿੱਤਾ ਹੈ, ਕਾਮ ਪਰੇ ਹਰ ਸਿਮਰੀ ਐਸਾ ਸਿਮਰੋ ਨਿਤ। ਹੇ ਇਨਸਾਨ, ਜਿਸ ਤਰ੍ਹਾਂ ਕੰਮ ਪੈ ਜਾਏ ਤੂੰ ਹੱਦ ਤੋਂ ਵੱਧ ਟਿਕੇ ਹੋਏ ਮਨ ਦੇ ਨਾਲ ਬੰਦਗੀ ਕਰਦਾ, ਕਿਆ ਚੰਗਾ ਹੋਵੇ ਜੇ ਇਸੇ ਤਰ੍ਹਾਂ ਤੇਰਾ ਮਨ ਹਮੇਸ਼ਾ ਬਣਿਆ ਰਹੇ, ਮਨ ਦੀ ਇਕਾਗਰਤਾ ਟਿਕੀ ਰਹੇ। ਤੇ ਕਹਿੰਦੇ ਨੇ ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਕੈਦੀਆਂ ਨੂੰ ਜਿਹੜੇ ਬੜੇ ਦੁਖੀ ਸਨ, ਬਾਬਰ ਦੀ ਜੇਲ੍ਹ ਵਿੱਚ ਚੱਕੀਆਂ ਤੇ ਦੁਖੀ ਸਨ, ਪਿਆਰ ਨਾਲ ਕਹਿ ਦਿੱਤਾ ਪ੍ਰੇਮੀਓ ਸਿਮਰਨ ਕਰੋ ਵਾਹਿਗੁਰੂ ਦਾ, ਤੇ ਚੱਕੀਆਂ ਵਿੱਚ ਤੁਸੀਂ ਦਾਣੇ ਪਾਏ ਜਾਓ ਆਪੇ ਚੱਲਣਗੀਆਂ। ਐਸਾ ਹੋਇਆ ਅਹਿਲਕਾਰਾਂ ਤੋਂ ਬਾਬਰ ਤੱਕ ਗੱਲ ਪਹੁੰਚ ਗਈ, ਬਾਬਰ ਤੇਰੀ ਜੇਲ੍ਹ ਵਿੱਚ ਇੱਕ ਐਸਾ ਵੀ ਫਕੀਰ ਆ ਗਿਆ ਜਿਹਨੇ ਪਤਾ ਨਹੀਂ ਕੋਈ ਕਲਾਮ ਦੱਸੀ ਹੈ, ਲੋਕ ਦਾਣੇ ਪਾਈ ਜਾ ਰਹੇ ਨੇ, ਚੱਕੀਆਂ ਚੱਲ ਰਹੀਆਂ ਨੇ। ਬਾਬਰ ਆਇਆ ਕਾਲੀ ਨਾਲ, ਉੱਠਿਆ ਘੋੜੇ ਤੇ ਚੜ੍ਹਿਆ, ਜਿਸ ਵਕਤ ਕੋਲ ਆ ਗਏ ਨਾ ਜੇਲ੍ਹ ਦੇ, ਆਖਿਰਕਾਰ ਆਮ ਸਧਾਰਨ ਬੜੇ ਹਜ਼ਾਰਾਂ ਦੀ ਗਿਣਤੀ ਜਿਹੜੇ ਕੈਦੀ ਸਨ ਉਹਨਾਂ ਦੇ ਕਿਹੜੀਆਂ ਪੱਕੀਆਂ ਜੇਲ੍ਹਾਂ ਸਨ। ਸੰਸਾਰ ਵਿੱਚ ਮਨੁੱਖ ਕਿਤਨਾ ਅਹੰਕਾਰੀ ਹੋਵੇ ਪਰ ਰੱਬ ਦੇ ਅੱਗੇ ਉਹ ਝੁਕ ਜਾਂਦਾ ਹੈ, ਪਰ ਝੁਕਦਾ ਉਹਦੇ ਅੱਗੇ ਆ ਜਿਹਦੇ ਵਿੱਚ ਰੱਬ ਦੀ ਜੋਤ ਹੋਵੇ। ਦੁਨੀਆਂ ਝੁਕਦੀ ਹੈ ਪਰ ਕੋਈ ਝੁਕਾਉਣ ਵਾਲਾ ਹੋਵੇ। ਕਹਿੰਦੇ ਨੇ ਬਾਬਰ ਦੇ ਮਨ ਵਿੱਚ ਕੋਈ ਐਸੀ ਖਿਆਲ ਆਇਆ ਕਿ ਮੈਂ ਇੱਕ ਉਸ ਫਕੀਰ ਦੇ ਦਰਸ਼ਨ ਕਰਨ ਚੱਲਿਆ ਹਾਂ ਜਿਹਦੇ ਲਾਗੇ ਚਾਰ ਸਵੇਰੇ ਚੱਕੀਆਂ ਆਪੇ ਚੱਲਦੀਆਂ ਨੇ, ਘੋੜੇ ਤੋਂ ਉਤਰੇ ਹੈ, ਜੇਲ੍ਹ ਦੇ ਅੰਦਰ ਪ੍ਰਵੇਸ਼ ਹੁੰਦੀਆਂ। ਕਹਿੰਦੇ ਨੇ ਅਸਰ ਹੋਰ ਵੱਧ ਗਿਆ, ਫਿਜ਼ਾ ਬਦਲ ਜਾਂਦੀ। ਆ ਗੁਰੂ ਕਾ ਦਰਬਾਰ ਹੈ ਨਾ, ਇਸ ਦਰਬਾਰ ਵਿੱਚ ਜਦੋਂ ਤੁਸੀਂ ਗੁਰਦੁਆਰੇ ਦੇ ਅੰਦਰ ਆ ਜਾਓ, ਹੱਦ ਤੋਂ ਵੱਧ ਦੁਖੀ ਬੰਦਾ ਹੋਵੇ ਉਹਦੇ ਮਨ ਦੀ ਫਿਜ਼ਾ ਬਦਲ ਜਾਂਦੀ, ਉਹਦੇ ਮਨ ਵਿੱਚ ਕੋਈ ਹੌਂਸਲਾ ਹੋ ਜਾਂਦਾ। ਜਦੋਂ ਦਰਬਾਰ ਦੇ ਅੰਦਰ ਆ ਜਾਂਦਾ ਉਹਦੇ ਮਨ ਦੀ ਦੁੱਖ ਦੀ ਵਿਚਾਰਧਾਰਾ ਹੋਰ ਬਦਲ ਜਾਂਦੀ ਹੈ। ਨਮਸਕਾਰ ਕਰਕੇ ਜਦੋਂ ਗੁਰੂ ਦਾ ਉਪਦੇਸ਼ ਸੁਣਦਾ ਮਨ ਟਿਕ ਜਾਂਦਾ ਹੈ, ਕਿਉਂਕਿ ਇਸ ਥਾਂ ਤੇ ਫਿਜ਼ਾ ਬਦਲੀ ਹੁੰਦੀ ਹੈ। ਜਿਸ ਇਨਸਾਨ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਇਸੇ ਕਰਕੇ ਗੁਰਬਾਣੀ ਨੇ ਕਹਿ ਦਿੱਤਾ, ਫੈਸਲਾ ਦੇ ਦਿੱਤਾ, ਕਹੋ ਕਬੀਰ ਹਾਂ ਭਇਆ ਉਦਾਸ, ਤੀਰਥ ਵੱਡਾ ਕਿ ਹਰਕਾ ਦਾਸ। ਫੈਸਲਾ ਹੋਇਆ ਵੀ ਤੀਰਥ ਕਤਾ ਹੀ ਨਹੀਂ ਵੱਡਾ, ਵੱਡਾ ਹੈ ਰੱਬ ਦਾ ਦਾਸ, ਰੱਬ ਦੀ ਬੰਦਗੀ ਕਰਨ ਵਾਲਾ ਹੀ ਵੱਡਾ ਹੈ। ਜਿਸ ਥਾਂ ਤੇ ਬੈਠੇਗਾ ਉਹਦਾ ਨਾਮ ਤੀਰਥ ਪੈ ਜਾਏਗਾ, ਇਸ ਕਰਕੇ ਰੱਬ ਦੀ ਬੰਦਗੀ ਕਰਨ ਵਾਲਾ ਵੱਡਾ ਹੈ। ਅੱਜ ਜੇਲ੍ਹ ਹੈ, ਜੇਲ੍ਹ ਹੀ ਇੱਕ ਤੀਰਥ ਬਣਿਆ ਪਿਆ ਹੈ, ਸਿਮਰਨ ਹੋ ਰਿਹਾ ਹੈ, ਚੱਕੀਆਂ ਚੱਲ ਰਹੀਆਂ ਨੇ। ਆ ਮਹਾਰੇ ਹੀ ਬਾਬਰ ਦੇ ਪੈਰਾਂ ਤੋਂ ਜੋੜਾ ਲੱਥ ਗਿਆ ਕਿ ਮੈਂ ਇੱਕ ਐਸੇ ਫਕੀਰ ਦੇ ਦਰਸ਼ਨ ਕਰਨ ਜਾਵਾਂ, ਜੋੜਾ ਪਾ ਕੇ ਨਹੀਂ ਜਾਵਾਂ। ਪਹੁੰਚੀਏ, ਹੱਥ ਜੋੜੇ ਨਮਸਕਾਰ ਕੀਤੀ, ਕਹਿਣ ਲੱਗਾ, ਸਤਿਪੁਰਖੋ, ਮੈਂ ਬਹੁਤ ਵੱਡਾ ਗੁਨਾਹੀ ਹਾਂ, ਮੈਂ ਗਲਤੀ ਕੀਤੀ, ਤੁਹਾਡੀ ਅਰਗੀ ਪਿਆਰ ਵਾਲੀ ਆਤਮਾ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ, ਤੁਸੀਂ ਸੁਤੰਤਰ ਹੋ, ਲੇਕਿਨ ਮੈਨੂੰ ਸੇਵਾ ਦੱਸੋ, ਮੰਗੋ, ਜੋ ਕਹੋਗੇ ਮੈਂ ਦੇਣ ਨੂੰ ਤਿਆਰ ਹਾਂ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬਾਬਰ ਤੇਰੇ ਕੰਗਾਲ ਕੋਲੋਂ ਮੈਂ ਕੀ ਮੰਗਣਾ ਤੇ ਮੈਨੂੰ ਦੇ ਵੀ ਤੂੰ ਕੀ ਸਕਦਾ, ਤੂੰ ਤੇ ਬਹੁਤ ਵੱਡਾ ਕੰਗਾਲ ਹੈ। ਇਹ ਗੱਲ ਏਡੇ ਵੱਡੇ ਬਾਦਸ਼ਾਹ ਨੂੰ ਕਹਿ ਦੇਣੀ, ਇੱਕ ਗੁਰੂ ਨਾਨਕ ਪਾਤਸ਼ਾਹ ਦਾ ਹੀ ਹੁਕਮ ਸੀ, ਵਿਚਾਰ ਸੀ। ਹੱਥ ਜੋੜ ਕੇ ਉਹਨੂੰ ਪਤਾ ਸੀ ਸਮਰੱਥਾ ਦਾ, ਜਿਹੜਾ ਬਹੁਤ ਵੱਡਾ ਅਹੰਕਾਰੀ ਹੋਵੇ ਨਾ, ਤੇ ਕਹਿੰਦੇ ਨੇ ਉਹ ਡਰ ਵੀ ਬੜੀ ਛੇਤੀ ਜਾਂਦਾ। ਉਹਨੇ ਅਨੁਭਵ ਕੀਤਾ ਵੀ ਇਹ ਸਮਰੱਥਾ ਦੇ ਮਾਲਕ ਨੇ, ਜੋ ਚਾਹੇ ਸੋ ਕਰ ਸਕਦੇ ਨੇ। ਹੱਸ ਜੋੜ ਕੇ ਕਹਿਣ ਲੱਗਾ, ਐ ਸਾਈ, ਐ ਰੱਬ ਦੀ ਬੰਦਗੀ ਵਾਲੇ ਇਨਸਾਨ, ਮੈਂ ਕਿਉਂ ਕੰਗਾਲ ਹਾਂ, ਮੈਂ ਤੇ ਪਾਤਸ਼ਾਹ ਹਾਂ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਵੀ ਤੇਰੇ ਵਰਗਾ ਦੁਨੀਆਂ ਤੇ ਕੋਈ ਕੰਗਾਲ ਨਹੀਂ। ਤੂੰ ਕਹਿੰਦਾ ਮੈਂ ਰੱਜਿਆ ਹੋਇਆ ਹਾਂ, ਜੇ ਨਾ ਕੰਗਾਲ ਹੋਣੋ ਤੇ ਖੁਰਾਸਾਨ ਤੋਂ ਕਿਉਂ ਹਿੰਦੁਸਤਾਨ ਤੇ ਚੜ ਕੇ ਆਉਣ। ਤੇਰੇ ਮਨ ਅੰਦਰ ਭੁੱਖ ਸੀ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਖੁਰਾਸਾਨ ਇਲਾਕੇ ਤੋਂ ਫੌਜਾਂ ਚੜ ਕੇ ਜ਼ੁਲਮ ਕਰਦਾ ਹੋਇਆ, ਦੁਨੀਆਂ ਨੂੰ ਖਤਮ ਕਰਦਾ ਹੋਇਆ, ਇੰਨਾ ਜ਼ੁਲਮ ਕਰਕੇ ਤੂੰ ਇਲਾਕੇ ਮਰਨਿਆ, ਤੇਰੇ ਵਰਗਾ ਕੌਣ ਭੁੱਖਾ ਦੁਨੀਆਂ ਤੇ? ਤੂੰ ਤੇ ਕੰਗਾਲ ਆ, ਤੂੰ ਕਿਸੇ ਨੂੰ ਕੀ ਦੇ ਸਕਦਾ? ਨਿਗਾਹ ਖੁੱਲ ਗਈ, ਸ਼ਰਨੀ ਪੈ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਜਿਹਨੇ ਜੇਲੀ ਸਨ ਰਿਹਾ ਕਰ ਦਿੱਤੇ। ਪਰ ਮਹਾਰਾਜ ਕਹਿਣ ਲੱਗੇ, ਸ਼ਰਨ ਵਿੱਚ ਆਇਆ, ਬਖਸ਼ੰਦ ਹੈ ਇਹ ਦਰ। ਜੇ ਪਰਮੇਸ਼ੁਰ ਦਾ ਇੱਕ ਸੁਭਾਅ ਹੈ, ਕਿਤਨਾ ਵੱਡਾ ਵੀ ਗੁਨਾਹੀ ਔਗਣੀ ਭਰਿਆ ਮਨੁੱਖ ਚਲਿਆ ਜਾਏ, ਪਰ ਜੇ ਇੱਕ ਵਾਰ ਸਿੱਧੇ ਹੋ ਕੇ ਮਨ ਦੇ ਨਾਲ ਤੁਰ ਪਏ ਨਾ ਵੀ ਇਸ ਤੋਂ ਗਾਹ ਮੈਂ ਨਹੀਂ ਕਰਾਂਗਾ, ਉਹ ਦਰ ਬਖਸ਼ ਲੈਂਦਾ। ਮਹਾਰਾਜ ਕਹਿਣ ਲੱਗੇ, ਜੇ ਤੇ ਤੂੰ ਨਿਆਂ ਦਾ ਰਾਜ ਕਰੇਗਾ, ਤੇਰਾ ਰਾਜ ਦਿਨ ਦੂਨੀ ਤੇ ਰਾਤ ਚੌਗਣੀ ਵੱਧ ਜਾਏਗਾ, ਪਰ ਜੇ ਤੇਰੇ ਰਾਜ ਵਿੱਚ ਕੁਨਿਆ ਹੋਇਆ, ਖਤਮ ਹੋ ਜਾਏਗਾ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਸਿੱਧੋ, ਤੁਸੀਂ ਕਹਿੰਦੇ ਹੋ ਕਿ ਅੰਨ ਦਾ ਥੋੜ੍ਹਾ ਜਿਹਾ ਕੰਟਰੋਲ ਰੱਖ ਲਈਏ, ਲੇਕਿਨ ਭੁੱਖਿਆਂ ਦੀ ਭੁੱਖ ਨਹੀਂ ਉਤਰਦੀ। ਜੇ ਬਾਹਰ ਤੁਸੀਂ ਭੋਜਨ ਨਹੀਂ ਸਕਦੇ, ਲੇਕਿਨ ਤੁਹਾਡੇ ਅੰਦਰ ਮਨ ਦੀ ਪੂਜਾ ਕਰਾਉਣ ਦੀ ਭੁੱਖ ਹੈ, ਰਿੱਧੀਆਂ ਸਿੱਧੀਆਂ ਦੀ ਭੁੱਖ ਹੈ, ਤੁਸੀਂ ਤੇ ਬਹੁਤ ਵੱਡੇ ਭੁੱਖੇ ਹੋ। ਤੁਸੀਂ ਕਹਿੰਦੇ ਹੋ ਜਿੱਦਣਾ ਸਤਿਕਾਰ ਸਾਡਾ ਹੋਵੇ, ਰਿੱਧੀਆਂ ਸਿੱਧੀਆਂ ਸਾਡੇ ਕੋਲ ਹੋਣ, ਜੋ ਚਾਹੇ ਸੋ ਅਸੀਂ ਕਰਨਾ, ਪੰਛੀਆਂ ਵਾਂਗੂ ਉੱਡੇ ਫਿਰਦੇ ਹੋ, ਤੁਹਾਨੂੰ ਕੁਦਰਤ ਨੇ ਮਨੁੱਖਾ ਜਨਮ ਦਿੱਤਾ ਹੈ, ਤੁਸੀਂ ਰਿੱਧੀਆਂ ਸਿੱਧੀਆਂ ਦੇ ਨਾਲ ਆਪਣੇ ਜਿਸ ਤਰ੍ਹਾਂ ਕਾਵਾਂ ਇਲਾ ਹੋਰ ਪੰਛੀ ਉੱਡਦੇ ਨੇ, ਤੁਸੀਂ ਤੇ ਉਸ ਨਾਲ ਉੱਡੇ ਤੁਰੇ ਫਿਰਦੇ। ਭੁੱਖਿਆਂ ਭੁੱਖ ਨਾ ਉਤਰੀ, ਦੁਨੀਆਂ ਦੀ ਪਦਾਰਥ ਪ੍ਰਾਪਤ ਕਰਕੇ ਕਿਸੇ ਦੀ ਭੁੱਖ ਨਹੀਂ ਉਤਰਨੀ। ਸਹਿਸ ਖੱਟੇ ਲਾਹ ਕੋ ਉੱਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਮੇਰੇ ਕੋਲ ਸਮਾਂ ਨਹੀਂ, ਮੈਂ ਬਹੁਤ ਕੁਝ ਵਿਸਤਾਰ ਦੱਸ ਸਕਾਂ। ਸੰਤ ਮਹਾਰਾਜ ਜੀ ਇਹਨਾਂ ਤੁਕਾਂ ਦਾ ਬਹੁਤ ਵੱਡਾ ਵਿਸਤਾਰ ਦੱਸਿਆ ਕਰਦੇ ਸਨ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਕਈ ਵਾਰ ਗੁਰਬਾਣੀ ਵਿੱਚ 14 ਲੋਕ ਕਹਿ ਦਿੱਤੇ ਨੇ, ਕਈ ਵਾਰ ਗੁਰਬਾਣੀ ਵਿੱਚ 3 ਲੋਕਾਂ ਦੀ ਗੱਲ ਕੀਤੀ ਹੈ, ਕਈ ਵਾਰ ਗੁਰਬਾਣੀ ਵਿੱਚ ਲਿਖਿਆ ਵੀ ਈਤ ਊਤ ਨਹੀਂ ਵਿਛੜੇ, ਈਤ ਆਹ ਲੋਕ ਤੇ ਊਤ ਦੂਜਾ ਪਰਲੋਕ ਜਿਹੜਾ ਹੈ, 2 ਲੋਕਾਂ ਦੀ ਗੱਲ ਕੀਤੀ ਹੈ। ਕਿਤੇ ਮਹਾਰਾਜ ਕਹਿੰਦੇ ਨੇ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਦੀ ਗੱਲ ਕੀਤੀ ਹੈ, ਇੱਥੇ ਕਹਿ ਰਹੇ ਨੇ ਕਿ ਬੰਨਾ ਪੁਰੀਆਂ ਭਾਰ। 21 ਪੁਰੀਆਂ ਦਾ ਭਾਰ, ਭਾਵ ਕਿ ਇਹਨਾਂ ਭਾਵ ਪੁਰੀਆਂ ਦਾ ਵੀ ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ, ਇਹਨਾਂ ਦੇ ਜਿੰਨੇ, ਇਹਨਾਂ ਸਾਰਿਆਂ ਦੇ ਪਦਾਰਥਾਂ ਦਾ ਸਤਿਕਾਰ ਦਾ ਜਿਤਨਾ ਵੀ ਭਾਰ ਚੁੱਕਿਆ ਜਾਂਦਾ, ਉਹ ਸਾਰਾ ਭਾਰ ਵੀ ਹੋ ਜਾਏ। ਦੁਨੀਆਂ ਤੇ ਬੜੇ ਬੜੇ ਆਏ ਨੇ, ਸਿਕੰਦਰ ਵਰਗੇ ਬੜੇ ਬੜੇ ਰਾਜੇ ਆਏ ਨੇ, ਜਿਨ੍ਹਾਂ ਨੇ ਜਿਨ੍ਹਾਂ ਕੋਲ ਇੰਨਾ ਪਦਾਰਥ 40 ਗਣ ਜੋੜੇ ਨਾ ਰੱਖਿਓ, ਇਮਾਨ ਕਾਰੂ ਵਰਗੇ ਮਹਾਨ ਦੁਨੀਆਂ ਤੇ ਭੁੱਖੇ ਤੇ ਜ਼ੁਲਮੀ ਬਾਦਸ਼ਾਹ ਹੋਏ ਨੇ, ਜਿਨ੍ਹਾਂ ਦੀ ਭੁੱਖ ਕਦੀ ਨਿਵਿਰਤ ਨਹੀਂ ਹੋਈ। ਪਾਤਸ਼ਾਹ ਫਰਮਾਉਂਦੇ ਨੇ ਬਾਹਰਲੀ ਭੁੱਖਿਆ ਦੀ ਭੁੱਖ ਕਦੇ ਨਹੀਂ ਉਤਰਦੀ, ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਪਾ। ਜੇ ਪੁਰੀਆਂ ਦੇ ਭਾਰ ਭਾਵ ਕੇ ਇਤਨਾ ਪਦਾਰਥ ਹੋ ਜਾਏ ਫਿਰ ਭੁੱਖੇ ਬੰਦਿਆਂ ਦੀ ਭੁੱਖ ਨਿਵਿਰਤ ਨਹੀਂ ਹੁੰਦੀ ਤੇ ਸਾਰੀ ਜ਼ਿੰਦਗੀ ਭੁੱਖ ਨਹੀਂ ਨਿਵਿਰਤ ਹੁੰਦੀ। ਆਮ ਜੀਵਾਂ ਦੀ ਤੇ ਗੱਲ ਹੀ ਕੀ ਹੈ, ਬੜਿਆਂ ਬੜਿਆਂ ਦੀ ਭੁੱਖ ਨਿਵਿਰਤ ਨਹੀਂ ਹੁੰਦੀ। ਤੇ ਫਿਰ ਸਿੱਧ ਕਹਿਣ ਲੱਗੇ ਮਹਾਰਾਜ, ਜਿੰਨਾ ਚਿਰ ਸਿਆਣਪਤਾ ਨਾ ਹੋਵੇ ਨਾ ਦਸਵੇਂ ਦੁਆਰ ਵਿਸ਼ਵਾਸ ਚੜਾਉਣ ਦਾ ਢੰਗ ਆਉਂਦਾ ਵੀ ਮਹੀਨਿਆਂ ਦੀ ਸਮਾਧੀ ਲਾਉਣੀ ਹੈ, ਦਿਨਾਂ ਦੀ ਲਾਉਣੀ ਹੈ, ਸਾਲਾਂ ਦੀ ਲਾਉਣੀ ਹੈ, ਇਹ ਸਮਾਧੀ ਯੋਗ ਕਰਪਤਰ ਪੁਸਤਕ ਹੈ ਉਹਦੇ ਵਿੱਚ ਬਹੁਤ ਕੁਝ ਇਹਨਾਂ ਸਾਧਨਾਂ ਦਾ ਲਿਖਿਆ। ਸਿਆਣਪਤਾ ਚਾਹੀਦੀ ਹੈ, ਰਿਧੀਆਂ ਸਿੱਧੀਆਂ ਪ੍ਰਾਪਤ ਕਰਨੀਆਂ, ਉਹਨਾਂ ਨੂੰ ਕਿਸ ਢੰਗ ਨਾਲ ਵਰਤਣਾ। ਸਹਿਸ ਸਿਆਣਪ ਲੱਖ ਹੋਏ ਤੇ ਗਰੀਬ ਨਵਾਏ, ਸਤਿਗੁਰੂ ਫਰਮਾਉਂਦੇ ਨੇ ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਵੀ ਸਿਆਣਪਤਾ ਮਿਲ ਜਾਣ, ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਵਿੱਚ ਜਾਂ ਉਹਦੇ ਪਰਮੇਸ਼ਰ ਦੇ ਮੁਕਾਬਲੇ ਵਿੱਚ ਉਹਦੀ ਇੱਕ ਵੀ ਸਿਆਣਪਤਾ ਨਹੀਂ ਚੱਲਦੀ, ਕਿਉਂਕਿ ਉਹ ਵਾਹਿਗੁਰੂ ਸਮਰੱਥ ਹੈ। ਸਿਆਣਪਤਾ ਦੁਨੀਆ ਵਿੱਚ ਹੈ, ਮਹਾਰਾਜ ਫਰਮਾਉਂਦੇ ਨੇ, ਕਿਉਂਕਿ ਸਿਆਣਪਤਾ ਦੇ ਨਾਲ ਉਸ ਵਾਹਿਗੁਰੂ ਦੇ ਦਰਗਾਹ ਵਿੱਚ ਪਹੁੰਚਿਆ ਨਹੀਂ ਜਾਂਦਾ। ਸਹਿ ਸਿਆਣਪਾਂ ਨਾ ਕੋਹੇ ਤਾਂ ਇੱਕ ਨਾ ਚੱਲੇ ਨਾ, ਇੱਕ ਵੀ ਨਾਲ ਨਹੀਂ ਚੱਲਦੀ। ਦੁਨੀਆਂ ਤੇ ਭਾਵੇਂ ਕਿਤਨੀ ਸਿਆਣਪਤਾ ਕਰ ਲੈ। ਯੂਨਾਨ ਦਾ ਪ੍ਰਸਿੱਧ ਫਿਲਾਸਫਰ ਅਫਲਾਤੂਨ ਸੀ ਨਾ, ਕਿੱਡਾ ਵੱਡਾ ਸਿਆਣਾ ਸੀ। ਅੰਤ ਸਮਾਂ ਆਇਆ ਤੇ ਆਪਣੀਆਂ ਵਰਗੀਆਂ ਸੈਂਕੜੇ ਉਹਨਾਂ ਨੇ ਬੁੱਤ ਬਣਾ ਲਏ, ਕਾਲ ਨੂੰ ਬੰਨ ਲਿਆ, ਮੌਤ ਨੂੰ ਬੰਨ ਲਿਆ, ਭਾਵ ਕਿ ਮੇਰਾ ਸਰੂਪ ਹੀ ਨਾ ਪਛਾਣਿਆ ਗਿਆ। ਪਰ ਇੰਨੀ ਸਿਆਣਪਤਾ ਵਾਲੇ ਨੂੰ ਮੌਤ ਨੇ ਛੱਡਿਆ ਨਹੀਂ। ਪਰਮੇਸ਼ਰ ਅੱਗੇ ਕਿਸੇ ਦੀ ਸਿਆਣਪ ਕਾਹੂ ਕਾਮ ਨਾ ਯਾਦ, ਚਤੁਰਾਈ ਨਾ ਚਤੁਰ ਪੁੱਜ ਪਾਈ। ਹਰਨਾਖੀ ਨੇ ਵੀ ਤਾਂ ਦੁਨੀਆ ਦੀ ਸਿਆਣਪਤਾ ਪ੍ਰਾਪਤ ਕਰਕੇ ਵਰ ਮੰਗੇ, ਇੱਥੋਂ ਤੱਕ ਕੁਝ ਕਰ ਲਿਆ ਵੀ ਮੈਂ ਦੁਨੀਆ ਤੇ ਕਿਸੇ ਢੰਗ ਨਾਲ ਮੌਤ ਦੇ ਮੂੰਹ ਵਿੱਚ ਨਾ ਪਵਾਂ, ਮੈਂ ਨਾ ਕਿਸੇ ਦੁਨੀਆਂ ਦੇ ਸ਼ਸਤਰ ਨਾ ਮਰਾਂ, ਨਾ ਮਨੁੱਖ ਜਾਤੀ ਮਾਰੇ। ਜਿਹਦੇ ਨੇ ਕੁਦਰਤ ਨੇ ਸੰਸਾਰ ਵਿੱਚ ਰਚਨਾ ਰਚੀ ਹੈ, ਮੈਨੂੰ ਕੋਈ ਨਾ ਮਾਰ ਸਕੇ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਧਰਤੀ 'ਤੇ ਮਰਾਂ, ਨਾ ਅਸਮਾਨ 'ਤੇ ਮਰਾਂ। ਜੋ ਦੁਨੀਆਂ ਦੀ ਮਨੁੱਖ ਦੀ ਚਤੁਰਾਈ ਸੀ ਉਹ ਸਾਰੇ ਮੌਤ ਦੇ ਰਾਹ ਬੰਦ ਕਰ ਲਏ ਸਨ ਹਰਨਾਖ, ਪਰ ਪਰਮੇਸ਼ਰੀ ਅੱਗੇ ਮੌਤ ਦਾ ਉਹਦੀ ਚਤੁਰਾਈ ਦਾ ਕੋਈ ਵਾਹ ਵਾਸਤਾ ਨਹੀਂ ਚੱਲਿਆ। ਨਰਸਿੰਘ ਰੂਪ ਧਾਰਨ ਕੀਤਾ, ਨਾ ਉਹ ਮਨੁੱਖਾ ਦੇਹ ਸੀ, ਨਾ ਉਹ ਸ਼ੇਰ ਦੀ ਦੇਹ ਸੀ। ਇੱਕ ਪਾਸੇ ਆਕਾਰ ਨਰਸਿੰਘ ਦਾ ਸ਼ੇਰ ਦੇ ਰੂਪ ਸੀ, ਇੱਕ ਪਾਸੇ ਅੱਧਾ ਹਿੱਸਾ ਉਹਦਾ ਨਰਸ ਦਾ ਸੀ। ਆਹ ਜਿਹੜੇ ਨੌ ਸਨ ਇਹ ਕਿਸੇ ਸ਼ਸਤਰ ਜਾਤੀ ਵਿੱਚ ਨਹੀਂ ਸੀ, ਮੋਢਿਆਂ ਆਪਣੇ ਗੋਡਿਆਂ 'ਤੇ ਰੱਖ ਲਿਆ, ਨਾ ਦਿਨ ਸੀ ਨਾ ਰਾਤ ਸੀ। ਲੇਕਿਨ ਕੁਦਰਤ ਨੇ ਜਦੋਂ ਮਨੁੱਖ ਨੂੰ ਲਿਜਾਣਾ ਹੈ ਦੁਨੀਆਂ 'ਤੇ, ਕਿਤਨਾ ਵੀ ਚਤੁਰਾਈਆਂ ਕਰੇ, ਪ੍ਰਿਸ਼ਤ ਨੇ ਕਿਤਨਾ ਚਤੁਰਾਈ ਕਰ ਲਈ, ਜਨਮੇਜਾ ਦੇ ਮਤੀ ਬਰਦ ਵਿਆਸ ਪੜਾਇਆ, ਤਿੰਨ ਘਰ ਜੱਗ 18 ਘਾਏ, ਕਿਤਨਾ ਚੱਲੇ ਚਲਾਇਆ। ਕਿਤਨਾ ਵੱਡਾ ਰਾਜਾ ਸੀ ਜਨਮੇਜਾ, ਲੇਕਿਨ ਤਸ਼ਕ ਨੇ ਪਤਾ ਨਹੀਂ ਕਿਹੜੇ ਵੇਲੇ ਉਸ ਨੂੰ ਖਾਤਮਾ ਕਰ ਦਿੱਤਾ। ਸਹਿਸ ਸਿਆਣਪ ਲੱਖ ਹੋਏ, ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਵੀ ਸਿਆਣਪਤਾ ਹੋ ਜਾਣ ਤਾਂ ਇੱਕ ਨਾ ਚੱਲੇ ਨਾਲ, ਇੱਕ ਵੀ ਸਿਆਣਪਤਾ ਨਾਲ ਨਹੀਂ ਜਾਂਦੀ। ਉਸ ਵਾਹਿਗੁਰੂ ਦੇ ਦਰ 'ਤੇ ਸਿੱਧੋ ਪਰਮੇਸ਼ਰ ਦੀ ਬੰਦਗੀ ਰੱਬ ਦਾ ਨਾਂ ਹੀ ਉਸ ਦੇ ਦਰ ਤੇ ਜਾਂਦਾ ਹੈ।
ਸੱਚਿਆਰਾ ਹੋਈ ਹੈ ਟੁੱਟੇ ਪਾਲ।